पढ़े भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
पढ़ पढ़ आलम फाजिल होयो, कदे अपने आप नू पढ़िया ही नहीं, जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਟੋਰਾਂਟੋ ਦਾ ਸਮਾਂ ਹੈ ਉਹਦੇ ਅਨੁਸਾਰ ਮੈਂ ਆਪਣੀ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਮਾਈਂਡ ਐਂਡ ਬੋਡੀ। ਇਹ ਜਿਹੜਾ ਮਾਈਂਡ ਐਂਡ ਬੋਡੀ ਪ੍ਰੋਗਰਾਮ ਹੈ ਇਹ 60-70% ਸਪਿਰਚੁਅਲਿਟੀ ਦੇ ਉੱਤੇ ਹੁੰਦਾ, ਡਿਫਰੈਂਟ ਡਿਫਰੈਂਟ ਟੋਪਿਕਸ ਨੂੰ ਆਪਾਂ ਡਿਸਕਸ ਕਰਦੇ ਹਾਂ, 10-15% ਪੋਲੀਟਿਕਸ ਦੇ ਉੱਤੇ ਵੀ ਹੁੰਦਾ ਅਤੇ ਬਾਕੀ ਕਈ ਵਾਰ ਸੋਸ਼ਲ ਜਿਹੜੀਆਂ ਨੇ ਐਕਟੀਵਿਟੀਜ਼ ਹੋ ਰਹੀਆਂ ਨੇ ਜਾਂ ਕੋਈ ਡਿਗਨੇਟਰੀਜ਼ ਆਉਂਦੇ ਨੇ ਉਹਨਾਂ ਦੀਆਂ ਇੰਟਰਵਿਊਜ਼ ਵੀ ਕੀਤੀਆਂ ਜਾਂਦੀਆਂ ਨੇ। ਕੁੱਲ ਮਿਲਾ ਕੇ ਬੇਸਿਕਲੀ ਇਹ ਸਪਿਰਚੁਅਲਿਟੀ ਦੇ ਉੱਤੇ ਹੀ ਪ੍ਰੋਗਰਾਮ ਹੁੰਦਾ ਅਤੇ ਸਾਰੇ ਦਾ ਸਾਰਾ ਪ੍ਰੋਗਰਾਮ 10 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਵੀ ਹੁੰਦਾ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਸਭ ਤੋਂ ਪਹਿਲਾਂ ਮੇਰੀ ਫੇਸਬੁੱਕ ਲਾਈਨ ਦੇ ਉੱਤੇ ਇਸ ਵੇਲੇ 3968 ਭੈਣ ਭਰਾ ਦੇਖ ਰਹੇ ਨੇ ਲਾਈਵ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਹੜੇ ਮੈਂ ਨਾਮ ਨੋਟ ਕੀਤੇ ਨੇ ਉਹਨਾਂ ਵਿੱਚ ਸੰਦੀਪ ਹੈ, ਸੁਦੇਸ਼ ਕਾਂਤ ਹੈ, ਰਮੇਸ਼ ਹੈ, ਜਗਦੀਸ਼ ਹੈ, ਪਵਨ ਹੈ, ਜਤਿੰਦਰ ਇੱਕ ਬੋਰਸਲਾਣਾ ਤੋਂ ਹੈਗਾ, ਕਾਸ਼ਿਪ, ਪ੍ਰੀਤਮ ਕੌਰ, ਜੀਸ਼ਾਨ ਐਂਡ ਰੋਸ਼ਨੀ, ਇਹਨਾਂ ਦੇ ਮੈਂ ਨੋਟ ਕੀਤੇ ਨੇ। ਤੁਸੀਂ ਲਾਈਵ ਦੇਖ ਰਹੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੋਰ ਵੀ ਨੇ, ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਸੁਜੈਸ਼ਨ ਵੀ ਦੇ ਸਕਦੇ ਹੋ। ਅਤੇ ਨਾਲ ਹੀ ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਪਲੀਜ਼ ਮੇਰਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਜੇ ਤੁਸੀਂ ਲਾਈਕ ਕਰਦੇ ਹੋ ਕਰ ਲਿਆ ਕਰੋ। ਬਹੁਤ ਸਾਰੇ ਜਿਹੜੇ ਉਹਦੇ ਉੱਤੇ ਵੀ ਲੌਗਸ ਨੇ ਉਹ ਅੱਜ ਕੱਲ੍ਹ ਪਾਕਿਸਤਾਨ ਦੀ ਪੋਲੀਟਿਕਸ ਦੇ ਉੱਤੇ ਆ ਰਹੇ ਨੇ, 10-15-20 ਮਿੰਟ ਦਾ ਹੁੰਦਾ ਅਤੇ ਕੁਛ ਬਿਮਾਰੀਆਂ ਦੇ ਉੱਤੇ ਦੇਸੀ ਜੋ ਕੁਛ ਵੀ ਮੈਂ ਨੁਸਖੇ ਲੱਭੇ ਨੇ, ਜਿਸ ਤਰ੍ਹਾਂ ਮੇਰੇ ਗੋਡੇ ਦੇ ਉੱਤੇ ਸੀ ਉਹ ਕਿਵੇਂ ਠੀਕ ਹੋ ਗਏ, ਅਤੇ ਜੇ ਕੋਈ ਦੰਦਾਂ ਦੀ ਪ੍ਰੋਬਲਮ ਆਈ ਕਿਵੇਂ ਹੋਈ, ਅਤੇ ਜੇ ਵਰਟੀਗੋ ਹੋਇਆ ਕਿਵੇਂ ਹੋ, ਮੈਂ ਆਪਣੇ ਜਾਤੀ ਤਜਰਬਾ ਉਹਦੇ ਵਿੱਚ ਬਿਆਨ ਕੀਤੇ ਨੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਅਤੇ ਬਸ ਇਹੀ ਕੁਛ ਕਹਿਣਾ ਸੀ ਕਿ ਯੂਟਿਊਬ ਜੇ ਤੁਸੀਂ ਚੰਗਾ ਸਮਝਦੇ ਹੋ ਤਾਂ ਉਹਨੂੰ ਸਬਸਕ੍ਰਾਈਬ ਵੀ ਕਰ ਦਿਓ ਅਤੇ ਲਾਈਕ ਵੀ ਕਰ ਦਿਆ ਕਰੋ, ਇਹਦੇ ਨਾਲ ਥੋੜ੍ਹੀ ਮੋਟੀ ਮੇਰੀ ਮਦਦ ਹੋ ਜੂ। ਜੇ ਸਿੱਧੇ ਮੇਰੀ ਨਹੀਂ ਹੋਊ ਤਾਂ ਮੈਂ ਜਿਹੜੀ ਜਿਹਦੀ ਅੱਗੇ ਮਦਦ ਕਰਨਾ ਚਾਹੁੰਦਾ ਤਾਂ ਉਹਦੀ ਤਾਂ ਜ਼ਰੂਰ ਮਦਦ ਹੋ ਜਾਏਗੀ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਮੈਂ ਹਮੇਸ਼ਾ ਹੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕਿ ਕਦੇ ਵੀ ਤੁਸੀਂ ਕੋਈ ਵੀ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਘਰ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਚਾਹੇ ਕੋਈ ਉਹ ਬਿਜ਼ਨਸ ਹੈ, ਕੋਈ ਵੀ ਚੀਜ਼ ਹੈ, ਤਾਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਤੁਸੀਂ ਫਾਈਨਲ ਨਾ ਕਰੋ, ਕਿਉਂਕਿ ਕੋਈ ਤੁਹਾਡਾ ਪੈਸਾ ਨਹੀਂ ਲੱਗਣਾ, ਕੋਈ ਟਕਾ ਨਹੀਂ ਲੱਗਣਾ। ਉਹਨੂੰ ਕਹਿ ਥੋੜਾ ਜਿਹਾ ਵੇਟ ਕਰ, ਮੈਂ 2-4 ਬੰਦਿਆਂ ਨੂੰ ਹੋਰ ਵੀ ਬੁਲਾਣਾ, ਇੱਕ ਤਾਂ ਉਹਦੇ ਕੰਨ ਵੀ ਥੋੜੇ ਜਿਹੇ ਸਿੱਧੇ ਹੋ ਜਾਣਗੇ ਵੀ ਇਹ ਹੋਰਾਂ ਨਾਲ ਵੀ ਡੀਲ ਕਰਦਾ, ਜੇ ਮੈਂ ਬਾਹਲੀ ਚਲਾਕੀ ਕੀਤੀ, ਠੱਗੀ ਕੀਤੀ ਤੇ ਮੈਂ ਕਿਤੇ ਬਿਜ਼ਨਸ ਨੂੰ ਨਹੀਂ ਹੱਥੋਂ ਕੱਢ ਬੈਠਾ। ਸੋ ਉਹਨੂੰ ਕਹਿ ਵੀ ਤੂੰ ਆਪਣੀ ਆਮ ਠੀਕ ਠੀਕ ਗੱਲ ਦੱਸ ਦੇ ਤੇ ਬਾਕੀਆਂ ਨਾਲ ਵੀ ਮੈਂ ਗੱਲਬਾਤ ਕਰ ਲਾਂ, ਬੇਸ਼ੱਕ ਉਹ ਤੇਰੇ ਕਿ ਨਹੀਂ ਮੇਰਾ ਝੁਕਾਓ ਹੈ, ਪਰ ਜੇ ਬਹੁਤ ਫਰਕ ਹੋਇਆ ਫਿਰ ਮੈਂ ਉਹਨਾਂ ਨੂੰ ਦੇ ਦੂੰਗਾ। ਸੋ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤੁਹਾਨੂੰ ਕੁਛ ਗੱਲਾਂ ਕਲੀਅਰ ਹੋ ਜਾਂਦੀਆਂ ਨੇ, ਜਦੋਂ ਤੁਸੀਂ ਡੀਲ ਕਰਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ। ਹੁਣ ਜੇ ਆਪਾਂ ਇੱਕ ਹਲਵਾਈ ਦੇ ਸਮੋਸੇ ਹੀ ਖਾਂਦੇ ਰਹੀਏ, ਆਪਾਂ ਕਹੂਗਾ ਬੜੇ ਸਵਾਦ ਨੇ, ਜਦੋਂ ਤੱਕ ਦੂਜੇ ਹਲਵਾਈ ਦੇ ਸਮੋਸੇ ਖਾਧੇ ਹੀ ਨਹੀਂ ਸਾਨੂੰ ਕੀ ਪਤਾ। ਸੋ ਉਸੇ ਤਰ੍ਹਾਂ ਹੀ ਮੈਂ ਛੋਟੀ ਜਿਹੜੀ ਐਗਜ਼ਾਮਪਲ ਦਿੱਤੀ, ਤਾਂ ਜਿੰਨਾ ਚਿਰ ਤੱਕ ਤੁਸੀਂ ਦੂਸਰੇ ਲੋਕਾਂ ਨੂੰ ਜਿਹੜੇ ਰੀਅਲ ਸਟੇਟ ਦੇ ਬੰਦੇ ਨੇ ਡੀਲ ਹੀ ਨਹੀਂ ਕਰਦੇ, ਉਹਨਾਂ ਨਾਲ ਗੱਲਬਾਤ ਹੀ ਨਹੀਂ ਕਰਦੇ, ਤਾਂ ਤੁਹਾਨੂੰ ਕੀ ਪਤਾ ਤੁਹਾਡਾ ਬੰਦਾ ਕਿੱਦਾਂ ਲੈਵਲ ਕੀ ਹੈ। ਤੇ ਜੇ ਡੀਲ ਕਰਨ ਤੋਂ ਬਾਅਦ ਤੁਹਾਨੂੰ ਲੱਗੂ ਨਹੀਂ ਮੇਰੇ ਬੰਦਾ ਤਾਂ ਬਹੁਤ ਵਧੀਆ, ਤਾਂ ਤੁਸੀਂ ਫਿਰ ਉੱਥੇ ਦਿਓ, ਤੁਹਾਨੂੰ ਅੰਦਰੋਂ ਵੀ ਖੁਸ਼ੀ ਹੋਊਗੀ ਤੇ ਨਹੀਂ ਤਾਂ ਤੁਹਾਨੂੰ ਗਿਆਨ ਹੋ ਜੂਗਾ। ਜਦੋਂ ਤੁਸੀਂ 2-3-4-5 ਬੰਦਿਆਂ ਨੂੰ ਬੁਲਾਉਣੇ ਹੋ, ਤੁਹਾਡਾ ਪੈਸਾ ਨਹੀਂ ਲੱਗਣਾ, ਕੋਈ ਟਕਾ ਨਹੀਂ ਲੱਗਣਾ, ਉਹਨਾਂ ਨੇ ਤੁਹਾਡੀ ਥਾਂ ਤੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਜਿਹੜਾ ਵੀ ਤੁਹਾਨੂੰ ਵਧੀਆ ਲੱਗੇ ਉਸ ਤੋਂ ਬਾਅਦ ਕਰ ਲਓ, ਜੇ ਪਹਿਲਾਂ ਵਧੀਆ ਤਾਂ ਵੀ ਵਧੀਆ ਗੱਲ ਹੈ, ਤੇ ਜੇ ਕੋਈ ਹੋਰ ਵਧੀਆ ਤੇ ਤੁਹਾਡੇ ਢੇਰ ਸਾਰੇ ਪੈਸੇ ਵੱਧਦੇ ਨੇ ਢੇਰ ਗਏ ਨਾ, ਕਿਉਂਕਿ ਰੀਅਲ ਸਟੇਟ ਦੇ ਵਿੱਚ ਕਮਿਸ਼ਨ ਉਨੀ ਹੈ, ਜਦੋਂ ਮਕਾਨ 2 ਲੱਖ ਦਾ ਸੀ ਤੇ ਹੁਣ ਜੋ 20 ਲੱਖ ਦਾ ਹੋ ਗਿਆ ਤਾਂ ਵੀ ਕਮਿਸ਼ਨ ਉਨੀ ਹੈ। ਸੋ ਇਸ ਕਰਕੇ ਪੈਸਿਆਂ ਦੇ ਵਿੱਚ ਥੋੜੇ ਜਿਹੇ ਕੋਰੇ ਹੋਣਾ ਚੰਗਾ ਹੈ, ਕਿਉਂਕਿ ਜੇ ਮਿੱਠੀਆਂ ਤੇ ਚੋਪੜੀਆਂ ਗੱਲਾਂ ਚਾ ਕੇ ਤੁਸੀਂ ਕਰ ਬੈਠਦੇ ਹੋ ਤੇ ਬਾਅਦ ਦੇ ਵਿੱਚ ਫਿਰ ਪਛਤਾਉਂਦੇ ਹੋ 1-2 ਸਾਲ ਬਾਅਦ, ਤਾਂ ਫਿਰ ਉਹ ਪਛਤਾਉਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਉਹ ਤੁਹਾਡਾ ਆਪਣਾ ਫਾਲਟ ਹੁੰਦਾ। ਜਿਹਨੂੰ ਕਹਿੰਦੇ ਵੀ ਅਸੀਂ ਤਾਂ ਠੱਗੇ ਗਏ, ਅਸੀਂ ਤਾਂ ਉਹਦੀਆਂ ਗੱਲਾਂ ਚ ਆ ਗਏ, ਉਹ ਭਾਈ ਸਾਹਿਬ ਗੱਲਾਂ ਤੇ ਤੁਸੀਂ ਆਏ ਤਾਂ ਤੁਹਾਡਾ ਆਪਣਾ ਕਸੂਰ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਉਹਨਾਂ ਗੱਲਾਂ ਤੋਂ ਬਚਾਉਣਾ ਚਾਹੁੰਦਾ ਕਿ 2-3-4 ਬੰਦਿਆਂ ਨੂੰ ਜ਼ਰੂਰ ਬੁਲਾ ਲਓ, ਤੇ ਉਹਦੇ ਵਿੱਚ ਇੱਕ ਨਾਲ ਦਿੰਦਾ ਅਰਫਾ ਮੁਜ਼ੱਫਰ ਜੀ ਦਾ। ਪਹਿਲਾਂ ਹੀ ਦੱਸ ਦਿਆਂ, ਕਦੇ ਵੀ ਇਮਾਨਦਾਰੀ ਨਾਲ ਮੈਨੂੰ ਉਹਨਾਂ ਨੇ ਨਹੀਂ ਕਿਹਾ ਕਿ ਮੇਰੀ ਐਡਵਰਟਾਈਜ਼ਮੈਂਟ ਕਰ ਦਿਓ। ਹਾਂ, ਇਹਨਾਂ ਨਾਲ ਮੈਂ ਡੀਲ ਕੀਤਾ। ਡੀਲ ਕਰਨ ਤੋਂ ਬਾਅਦ ਮੇਰੇ ਆਤਮਾ ਨੇ ਇਹ ਗੱਲ ਕਹੀ ਹੈ ਕਿ ਆਪਾਂ ਨੁਕਸ ਤਾਂ ਹਰੇਕ ਦੇ ਹੀ ਕੱਢਦੇ ਰਹਿੰਦੇ ਹਾਂ, ਜਿਹਨੂੰ ਮਰਜ਼ੀ ਦੇਖ ਲਓ ਨੁਕਸ ਕੱਢੀ ਜਾਂਦੇ ਹਾਂ, ਪਰ ਜੇ ਕੋਈ ਚੰਗਾ ਕੰਮ ਕਰਦਾ ਉਹਦੀ 2 ਸ਼ਬਦਾਂ ਵਿੱਚ ਤਾਰੀਫ ਵੀ ਕਰ ਦਿਓ। ਇਸ ਕਰਕੇ ਮੈਂ ਇਹਨਾਂ ਦਾ ਨਾਂ ਰਿਕਮੈਂਡ ਕਰਦਾ। ਗੱਲਬਾਤ ਕਰ ਲਓ, ਜੇ ਗੱਲਬਾਤ ਕਰਨ ਤੋਂ ਬਾਅਦ ਤੁਸੀਂ ਇਹ ਮਹਿਸੂਸ ਕਰੋ ਕਿ ਇਹ ਬਾਹਲੀਆਂ ਮਿੱਠੀਆਂ ਗੱਲਾਂ ਨਹੀਂ ਕਰਦੇ, ਸਾਫ਼ ਤੇ ਸਪਸ਼ਟ ਗੱਲਾਂ ਕਰਦੇ ਨੇ ਤੇ ਤੁਹਾਡੇ ਬਹੁਤ ਸਾਰੇ ਪੈਸੇ ਬਚਾਉਂਦੇ ਨੇ, ਤੁਸੀਂ ਇਹਨਾਂ ਨਾਲ ਡੀਲ ਕਰ ਲਓ, ਨਹੀਂ ਫਿਰ ਜਿੱਥੇ ਮਰਜ਼ੀ ਉੱਥੇ ਕਰੋ। ਸੋ ਫੋਨ ਨੰਬਰ ਦੇ ਦਾਂਗਾ 6478986245। ਗੱਲਬਾਤ ਤਾਂ ਕੋਈ ਪੈਸਾ ਨਹੀਂ, ਤੇ ਜੇ ਤੁਹਾਨੂੰ ਗਧੇ ਦੇ ਘੋੜੇ 'ਚ ਫਰਕ ਪਤਾ ਲੱਗੇ, 19-21 ਦਾ ਨਹੀਂ, ਕਾਫ਼ੀ ਫਰਕ ਪਤਾ ਲੱਗੇ, ਤੇ ਮੈਂ ਇਹ ਗੱਲ ਦਾ ਦਾਅਵੇ ਨਾ ਕਹਿੰਦਾ ਵੀ ਚੀਟਿੰਗ ਨਹੀਂ ਹੋਊਗੀ, ਕੰਟੈਂਟਮੈਂਟ ਪੂਰੀ ਹੈ। ਇਹਨਾਂ ਨੇ ਜੋ ਕਹਿਤਾ ਉਹਦੇ ਉੱਤੇ ਖਰੇ ਉਤਰਨਗੇ, ਤੁਹਾਡੇ ਪੈਸੇ ਵੀ ਬਚਾਉਣਗੇ ਤੇ ਖਰੇ ਵੀ ਉਤਰਨਗੇ, ਤੇ ਡਾਊਟ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਬਾਕੀ ਤੁਹਾਡੀ ਆਪਣੀ ਸਮਝ ਹੈ, ਨਾਲੇ ਜਦੋਂ ਤੁਸੀਂ 4 ਬੰਦਿਆਂ ਨੂੰ ਬੁਲਾ ਲੈਂਦੇ ਹੋ ਉਸ ਚੀਜ਼ ਦੇ ਬਾਰੇ ਤੁਹਾਨੂੰ ਵਧੇਰੇ ਜਾਣਕਾਰੀ ਹੋ ਜਾਂਦੀ ਹੈ, ਨੌਲੇਜ ਹੋ ਜਾਂਦੀ ਹੈ, ਤੁਹਾਡਾ ਹੀ ਫਾਇਦਾ ਹੋਣਾ। ਸੋ ਚਲੋ, ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ 6478986245 ਇਹਨਾਂ ਦਾ ਫੋਨ ਯਾਦ ਰੱਖ ਲਓ, ਤੇ ਜੇ ਕਿਤੇ ਭੁੱਲ ਵੀ ਗਏ ਤਾਂ ਜਿਹੜੇ ਰੇਡੀਓ ਸਟੇਸ਼ਨ ਤੇ ਮੈਂ ਬੈਠਾ ਇਹਦਾ ਨੰਬਰ ਹੈਗਾ 770 AM ਰੇਡੀਓ, ਤੇ ਇਹਦਾ ਫੋਨ ਸਟੇਸ਼ਨ ਦਾ ਹੁੰਦਾ 6416-6201778। ਜਿਹੜਾ ਮਰਜ਼ੀ ਚੈਨਲ, ਜਿਹੜਾ ਮਰਜ਼ੀ ਪ੍ਰੋਗਰਾਮ ਹੋਵੇ ਉਹਦੇ ਵਿੱਚ ਫੋਨ ਕਰਕੇ ਤੁਸੀਂ ਅਰਫਾ ਜੀ ਦਾ ਨੰਬਰ ਵੀ ਲੈ ਸਕਦੇ ਹੋ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਟੌਪਿਕ ਹੈ ਜਿਹਨੂੰ ਬਾਹਲੀ ਦੁਨੀਆ ਨਾਂ ਲੈਣ ਤੋਂ ਹੀ ਡਰਦੀ ਹੈ। ਜੇ ਕਿਸੇ ਨੂੰ ਕਹਿ ਦੇਣਾ ਮੈਂ ਤਾਂ ਮਰ ਜਾਣਾ, ਉਹ ਕਹਿੰਦਾ ਨਾ 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 ਤੂੰ ਨਾ, ਇਹ ਕੀ ਗੱਲ, ਤੂੰ ਨਾ ਇਹੋ ਜਿਹੀ ਮਾੜੀ ਗੱਲ ਨਹੀਂ ਕੱਢੀ। ਸੋ ਸਾਰੇ ਬੰਦੇ ਕਹੀ ਤਾਂ ਜਾਂਦੇ ਨੇ ਮੌਤ ਦਾ ਮੈਨੂੰ ਡਰ ਨਹੀਂ, ਪਰ ਜਦੋਂ ਆ ਜਾਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ ਤੇ ਸਾਰੇ ਹੀ ਡਰਦੇ ਨੇ, ਚਾਹੇ ਉਹ 10 ਸਾਲ ਦਾ ਬੱਚਾ ਤੇ ਚਾਹੇ ਉਹ ਮੇਰੇ ਵਰਗਾ 70 ਸਾਲ ਦਾ ਬਜ਼ੁਰਗ ਹੈ, ਸਾਰੇ ਮੌਤ ਤੋਂ ਡਰਦੇ ਨੇ। ਸੋ ਆਪਾਂ ਮੌਤ ਦੇ ਉੱਤੇ ਹੀ ਗੱਲ ਕਰਾਂਗੇ, ਆਪਾਂ ਫਿਊਨਰਲ ਹੋਮ 'ਚ ਜਾਂਦੇ ਹਾਂ, ਆਪਾਂ ਸ਼ਮਸ਼ਾਨ ਘਾਟ 'ਚ ਜਾਂਦੇ ਹਾਂ ਕਿ ਕਿਸੇ ਨਾ ਕਿਸੇ ਦੇ ਜੂਰ, ਇਹੋ ਜਿਹਾ ਕੋਈ ਘਰ ਨਹੀਂ ਜਿੱਥੇ ਮੌਤ ਨਾ ਆਈ ਹੋਵੇ, ਚਾਹੇ ਕਿਸੇ ਦੇ ਚਾਚੇ ਦੀ ਹੋਵੇ, ਕਿਸੇ ਦੀ ਬੂਆ ਦੀ ਹੋਵੇ, ਕਿਸੇ ਦੀ ਭੈਣ ਦੀ ਹੋਵੇ, ਕਿਸੇ ਦੀ ਪੁੱਤਰ ਦੀ ਹੋਵੇ, ਕਿਸੇ ਦੀ ਮਾਂ ਦੀ ਹੋਵੇ, ਡੈਥ ਜ਼ਰੂਰ ਹੋਈ ਹੈ। ਸੋ ਅੱਜ ਆਪਾਂ ਡੈਥ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਡੈਥ ਕਹਿੰਦੇ ਕਿਹਨੂੰ ਨੇ, ਤੇ ਇੱਕ ਕੀ ਅਸੀਂ ਜਿਹੜੀ ਮੌਤ ਹੈ ਉਹਨੂੰ ਅਵੋਇਡ ਵੀ ਕਰ ਸਕਦੇ ਹਾਂ, ਉਹਨੂੰ ਚੇਂਜ ਵੀ ਕਰ ਸਕਦੇ ਹਾਂ ਵੀ ਅੱਜ ਨਹੀਂ ਮੈਂ ਤਾਂ ਪਰਸੋਂ ਜਾਊਂਗਾ, ਕੋਈ ਇਸ ਤਰ੍ਹਾਂ ਦੀ ਗੱਲਬਾਤ ਵੀ ਹੈਗੀ। ਤੇ ਤੀਸਰੀ ਗੱਲ ਜਿਹੜੀ ਇੱਕ ਡੈਥ ਹੁੰਦੀ ਹੈ, ਇੱਕ ਸਪਿਰਚੁਅਲ ਡੈਥ ਹੁੰਦੀ ਹੈ ਤੇ ਇੱਕ ਹੁੰਦੀ ਹੈ ਫਿਜ਼ੀਕਲ। ਸਪਿਰਚੁਅਲ ਡੈਥ ਤੇ ਫਿਜ਼ੀਕਲ ਡੈਥ ਦੇ ਵਿੱਚ ਕੀ ਫਰਕ ਹੈ ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਡੈਥ ਦੇ ਉੱਤੇ ਗੱਲ ਕਰਾਂਗੇ, ਤੁਸੀਂ ਵੀ ਕੋਈ ਗੱਲ ਕਰਨੀ ਹੈ ਮੋਸਟ ਵੈਲਕਮ, ਤੁਸੀਂ ਵੀ ਗੱਲਬਾਤ ਕਰ ਲਓ, ਪਰ ਉਸ ਤੋਂ ਪਹਿਲਾਂ ਸੁਣ ਲਓ ਇੱਕ ਗਾਣਾ।
ਆਏ ਵੀ ਅਕੇਲਾ ਜਾਏ ਵੀ ਅਕੇਲਾ, ਦੋ ਦਿਨ ਕੀ ਜ਼ਿੰਦਗੀ ਹੈ ਦੋ ਦਿਨ ਕਾ ਮੇਲਾ, ਦੋ ਦਿਨ ਕਾ ਮੇਲਾ। ਅਕੇਲਾ ਦੋ ਦਿਨ ਕੀ ਜ਼ਿੰਦਗੀ ਹੈ ਦੋ ਦਿਨ। बार साथ देके साथ न छोड़ना, जान जाए तो जाए दोस्ती न तोड़ना, दोस्ती न तोड़ना। नजरें न फेर लेना, मुखों न मोड़ना, दुनिया को छोड़ देना, यार को न छोड़ना, यार को न छोड़ना। देखो मंसूर कैसे जान पे खेला, दो दिन की जिंदगी है दो दिन।
वेलकम बैक। जिस तरह के तुहानू मैं दस्या ही अभी अज दा साडा जिहड़ा टॉपिक है वह हैगी डैथ, जिन्हों पंजाबी दे विच मौत भी कहंदे ने ते उर्दू दे विच फौत कहंदे ने, फौत हो गया, बंदा मर गया। सो पहली गल के डैथ कहंदे कि उन्होंने वट इज डैथ। रमेश जोधपुरिया जी साडे बरनाले तो ने, मेरे फ्रेंड दे छोटे भरा ने, वह भी देख रहे ने, मेरे रेगुलर लिसनर ने, उन्हों का भी धन्यवाद। डैथ कहंदे किनू ने, फौत किनू कहंदे ने। डैथ इज एन एक्ट ऑफ पासिंग अवे, द एंड ऑफ लाइफ। जो जिंदगी खत्म हो जाती है, जदों साडे साह निकल जाते ने, जां वेन ए परसन टेक लास्ट ब्रैथ, अखीरला साह लैंदा है, और वेन अवर हार्ट एंड ब्रेन स्टॉप वर्किंग, उन्हू कहंदे ने मौत। जदों साडा दिल ते दिमाग काम करना बंद कर दिंदे ने, साडा अखीरला साह निकल जांदा है, ते ओ उस नू कहंदे ने मौत। ते जे मेडिकली असी देखा जावे कि मौत दियां की निशानियां, जदों पता लगदा कि बंदा मरन वाला या हस्पताल च हुंदा या घर च हुंदा, उहदियां निशानियां की आ, वी मौत किसे टाइम भी आ सकदी है। उहदियां कुछ निशानियां ने मेडिकल पॉइंट ऑफ व्यू दे नाल। पहली गल, डिक्रीजिंग एपीटाइट, कि उहदी जिहड़ी भुख है ना, उह घट जांदी है। एक दिन, दो दिन, तीन दिन कुछ खांदा नहीं, नक दब के जे मुंह च पानी पा दिंदे जां कुछ कर दिंदे, मतलब भी हुण उहदी तैयारी है दुनिया नूं छड्डण दी। दूजी, स्लीपिंग मोर, उस हर वक्त सुता रहिंदा, तुसीं जाणदे वी हो, रिश्तेदार बुलाउंदे ने, कुछ नहीं उहनूं पता, फिर माड़ा मोटा कदे उधर मार के कहने हो, वह माड़ी अखां जां झपक लैंदा, मतलब मौत उहदी तैयारी है। तीसरी गल हुंदी है ड्रॉप ब्लड प्रैशर। जदों ब्लड प्रैशर आपां चैक करदे आं, जिहड़ा 80/120 साडे कनेडा च होना चाहिंदा है, उह थल्ले नूं चला जांदा। नो हैविंग पल्स, जदों असीं बांह दबदे आं ते देखदे आं वी धड़कन जी चलदी नहीं है, वी इह हुण तैयारी होई है भाई साहब दी जां भैन जी दी। स्किन विल कोल्ड, जिहड़ी साडी चामड़ी आ, जदों हथ लाउणे आ पैरां नूं जां किते वी, पहलां खास करके पैरां नूं, ठंडे जे होणे शुरू हुंदे जिवें फ्रीज होए हुंदे ने, सो इह वी मौत दी निशानी है। नो ब्रीदिंग, सांह कदे आ गया कदे आउंदा ही नहीं, इह वी तैयारी है। आईज रिमेनिंग फिक्सड और पार्शली शट, कि जिहड़ी साडी अक्खां हुंदी जदों मौत हुंदी है ना, जिथे खड़ गई उथे अक्खां खड़ जांदियां, थोड़ियां जिहियां खुल्लियां हुंदियां, इहदा मतलब साडा राम नाम सत होण वाला है। इह मैडिकल पॉइंट ऑफ व्यू नाल तुहानूं दसदा कि जदों बंदा कोई मरन लगदा है, ते जे एक्सीडेंट हो गया कुछ हो गया तो डिफरेंट गल है, जो बंदा हस्पताल च पिया जां घर दे विच भी पिया, डाक्टर ने जवाब दिता हुंदा है ते पता हुंदा भी इह हुण तैयारी च आ, भी रिश्तेदारां नूं बुला लो, पता नहीं किसे टाइम इहदा अखीरला साह निकल जाणा। सो उह इह निशानियां ने मरन दियां। जां इहनूं आपां रूहानी तौर ते दस सकदे हां भी जिहड़ी साडी आत्मा है जां साडी जिहड़ी रूह है जां सोल है, जदों उह साडे शरीर नूं खाली करके बाहर निकल जे तो समझो साडी मौत होगी, ते आ जिहड़ा 50-60-70-80-100 किलो का शरीर है ना, यह मिट्टी बन जाता। यह उन्ना चिर ही इहदी वैल्यू है जिन्ना चिर वह आत्मा, जिन्ना चिर वह रूह साडे शरीर च, असीं टपू 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 बोलदे आ, भज्जे फिरदे आ पैसिआं दे मगर किसे मगर, जदों उह छोटी जी जिवें गुरुड़ पुराण है ना साडे हिंदुआं दा, उहदे विच दस्या वै, वैसे तो उहदे विच 18,000 श्लोक ने, मैं कई बार पढ़िया, ते 200 तो उपर चैप्टर ने उहदे विच, जदों साडे बंदे मर जांदे ने हिंदू, उदों गुरुड़ पुराण दा पाठ रखाउंदे ने आत्मा दी शांति लई, उत्थे दस्या वै वी जिहड़ी उह आत्मा है ना, जिहड़ा साडा इक बाल है, देख लो किन्ना बरीक है, इहदे नालों वी आत्मा 10,000 गुणा होर घट है, इन्नी बरीक है। सो इह है साडी मौत, शरीर चो साडी आत्मा निकल गई, साडी मौत हो गई। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਲਿਖਿਆ ਹੈ ਕਿ ਵੀ ਆਰ ਏ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ, ਵੀ ਡੋਂਟ ਨੋ ਅਵਰ ਡੈਥ ਟਾਈਮ, ਕਿ ਹਮ ਆਦਮੀ ਹੈ ਇੱਕ ਦਮੀ, ਮੋਹਲਤ ਮਰ ਨਾ ਜਾਣੇ, ਕਿ ਮੌਤ ਕਦੋਂ ਆਊਗੀ, ਨੋਬਡੀ ਨੋਸ, ਸਾਹ ਆ ਗਿਆ ਠੀਕ ਠਾਕ ਹੈ, ਸਾਹ ਬੰਦ ਹੋ ਗਿਆ, ਚੱਕ ਕੇ ਅੱਗ ਦੇ ਸਪੁਰਦ ਕਰ ਦੇਣਗੇ ਜਾਂ ਮਿੱਟੀ ਚ ਦੱਬ ਦੇਣਗੇ। ਪਰ ਇੱਕ ਯੂਨੀਵਰਸ ਸੱਚਾਈ ਹੈ ਕਿ ਜਿਹੜਾ ਵੀ ਇਸ ਦੁਨੀਆਂ ਦੇ ਵਿੱਚ ਪੈਦਾ ਹੋਇਆ ਨਾ, ਉਹਦੀ ਮੌਤ ਗਰੰਟਿਡ ਹੈ। ਭਗਵਤ ਗੀਤਾ ਵਿੱਚ ਲਾਰਡ ਕ੍ਰਿਸ਼ਨ 5ਵੇਂ ਚੈਪਟਰ ਦੇ ਵਿੱਚ ਲਿਖਦੇ ਨੇ ਕਿ ਐਵਰੀ ਵਨ ਹੂ ਇਜ਼ ਬੋਰਨ ਵਿਲ ਡਾਈ ਵਨ ਡੇ, ਕਿ ਜਿਹੜਾ ਵੀ ਪੈਦਾ ਹੋਇਆ, ਲਾਰਡ ਕ੍ਰਿਸ਼ਨ ਕਹਿੰਦੇ ਨੇ ਐਵਰੀ ਵਨ ਹੂ ਇਜ਼ ਬੋਰਨ, ਜਿਹੜਾ ਵੀ ਪੈਦਾ ਹੋਇਆ ਵਿਲ ਡਾਈ ਵਨ ਡੇ, ਉਹਨੇ ਇੱਕ ਦਿਨ ਜ਼ਰੂਰ ਮਰਨਾ ਹੀ ਮਰਨਾ, ਮਰਨਾ ਹੀ ਮਰਨਾ। ਕੁਰਾਨ ਇਸਲਾਮ ਦੀ ਬਹੁਤ ਪਵਿੱਤਰ ਬੁੱਕ ਹੈ, ਕਿਤਾਬ ਹੈ, ਉਹਦੇ ਵਿੱਚ ਲਿਖਿਆ ਹੈ ਸ਼ਿਓਰਲੀ ਵੀ ਬਿਲੋਂਗ ਟੂ ਅੱਲਾਹ ਐਂਡ ਟੂ ਹਿਮ ਸ਼ੈਲ ਬੀ ਰਿਟਰਨ, ਕਿ ਜਿਹੜੀ ਸਾਡੀ ਆਤਮਾ ਹੈ ਨਾ, ਉਹ ਅੱਲਾਹ ਦੀ ਦੇਣ ਹੈ, ਆਤਮ ਅੰਸ਼ ਰਾਮ ਦੀ, ਤੇ ਜਦੋਂ ਅੱਲਾਹ ਚਾਹੂਗਾ ਉਹ ਸਾਡੀ ਰੂਹ ਨੂੰ ਆਪਣੇ ਕੋਲੇ ਵਾਪਸ ਬੁਲਾ ਲੂਗਾ। ਬਾਈਬਲ ਦੇ ਅੰਦਰ ਲਿਖਿਆ ਹੈ ਕਿ ਵੀ ਵਰ ਬੋਰਨ ਟੂ ਡਾਈ, ਅਸੀਂ ਪੈਦਾ ਹੀ ਇਸ ਕਰਕੇ ਹੁੰਦੇ ਹਾਂ ਕਿ ਸਾਡਾ ਮੌਤ ਹੋਣੀ ਹੈ, ਨਹੀਂ ਅਸੀਂ ਪੈਦਾ ਨਾ ਹੋਈਏ। ਐਂਡ ਵੀ ਡਾਈ ਟੂ ਲੇ, ਤੇ ਮਰਦੇ ਕਦ ਨਹੀਂ ਆ, ਤਾਂ ਕਿ ਅਗਲਾ ਜਨਮ ਲਈਏ। ਬਿਫੋਰ ਯੂ ਆਰ ਬੋਰਨ ਯੂ ਲਿਵਡ ਵਿਦ ਗੋਡ, ਜਦੋਂ ਤੁਸੀਂ ਜੰਮੇ ਨਹੀਂ ਨਾ ਸੀ, ਜਿਹੜੀ ਤੁਹਾਡੀ ਆਤਮਾ ਸੀ, ਤੁਹਾਡੀ ਦਾ ਮਤਲਬ ਮੇਰੀ ਵੀ ਵਿੱਚ ਹੀ, ਉਹ ਪਰਮਾਤਮਾ ਦੇ ਨਾਲ ਸੀਗੀ। ਗੋਡ ਵਾਂਟਸ ਅਸ ਟੂ ਕਮ ਇਨ ਟੂ ਦ ਅਰਥ ਐਂਡ ਟੇਕ ਫਿਜੀਕਲ ਬੋਡੀ, ਅਸੀਂ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਸਾਡੀ ਆਤਮਾ ਨੂੰ ਭੇਜਿਆ ਗਿਆ ਵੀ ਉਹ ਸਰੀਰ ਦੇ ਵਿੱਚ ਜਾ, ਚਾਹੇ ਜਾਨਵਰ ਦੇ ਵਿੱਚ ਜਾ, ਚਾਹੇ ਮਨੁੱਖੀ ਸਰੀਰ ਚ ਜਾ। ਜਦੋਂ ਜਾਂਦਾ ਸਾਡੇ ਲੱਡੂ ਵੰਡਦੇ ਨੇ, ਮੁੰਡਾ ਹੋਇਆ ਕੁੜੀ ਹੋਈ ਆ, ਵਧਾਈਆਂ ਜੀ ਵਧਾਈਆਂ, ਇਹ ਭੇਜੀ ਪਰਮਾਤਮਾ, ਉਹ ਇੱਕ ਆਤਮਾ ਨੂੰ ਕਿਸੇ ਵੀ ਸਰੀਰ ਚ ਪਾਉਣ ਦਾ ਜਿਉਂਦਾ ਕਰ ਦਿੰਦਾ। ਕੁਰਾਨ ਦੇ ਵਿੱਚ ਸੁਰਾ ਹੈ ਚੈਪਟਰ 4, ਉਹਦੇ ਵਿੱਚ ਬੜੀ ਵਧੀਆ ਗੱਲ ਲਿਖੀ ਹੈ ਕਿ ਲਾਈਫ ਇਜ਼ ਏ ਗਿਫਟ ਫਰੋਮ ਅੱਲਾ ਐਂਡ ਇਟ ਇਜ਼ ਓਨਲੀ ਅੱਲਾ ਐਂਡ ਇਟ ਇਜ਼ ਓਨਲੀ ਅੱਲਾ ਵੈਨ ਹੂ ਹੈਜ਼ ਦਾ ਰਾਈਟ ਟੂ ਟੇਕ ਇਟ ਬੈਕ, ਕਿ ਅੱਲਾ ਨੇ ਆਤਮਾ ਨੂੰ ਭੇਜਿਆ, ਰੂਹ ਨੂੰ ਭੇਜਿਆ, ਉਹਦਾ ਗਿਫਟ ਹੈ, ਤੇ ਜਦੋਂ ਉਹ ਚਾਹੇ ਆਪਣੇ ਗਿਫਟ ਨੂੰ ਵਾਪਸ ਲੈ ਲੇ। ਜੇ ਅਸੀਂ ਸਿੱਖਇਜ਼ਮ ਦੀ ਗੱਲ ਕਰੀਏ, ਸਿੱਖਇਜ਼ਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਫਿਲਾਸਫੀ ਤੌਰ ਤੇ ਦੱਸੀ ਗਈ ਹੈ ਕਿ ਬਰਥ ਇਜ਼ ਅ ਸਪੈਸ਼ਲ ਗਿਫਟ ਫਰੋਮ ਵਾਹਿਗੁਰੂ। ਜਿਹੜਾ ਜਨਮ ਲਿਆ ਜਾਂਦਾ ਨਾ, ਜਨਮ ਬੱਚੇ ਦਾ ਹੁੰਦਾ ਤੇ ਉਹ ਵਾਹਿਗੁਰੂ ਦਾ ਇੱਕ ਸਪੈਸ਼ਲ ਗਿਫਟ ਹੈ। ਐਂਡ ਡੈਥ ਇਜ਼ ਅ ਨੈਚੁਰਲ ਪ੍ਰੋਸੈਸ, ਤੇ ਮੌਤ ਕੁਦਰਤੀ ਤੌਰ ਤੇ ਆਉਣੀ ਆਉਣੀ ਹੈ। ਇਟ ਇਜ਼ ਅਵਰ ਫਿਜ਼ੀਕਲ ਬੋਡੀ ਦੈਟ ਡਾਈਜ਼ ਦਾ, ਜਿਹੜੀ ਮੌਤ ਆਉਣੀ ਹੈ ਨਾ, ਆ ਸਾਡੇ ਸਰੀਰ ਦੀ ਆਉਣੀ ਹੈ, ਆਤਮਾ ਦੀ ਮੌਤ ਨਹੀਂ ਆ ਸਕਦੀ, ਨਾ ਉਹਨੂੰ ਅੱਗ ਜਲਾ ਸਕਦੀ ਹੈ ਤੇ ਨਾ ਹੀ ਉਹਨੂੰ ਪਾਣੀ ਗਿੱਲਾ ਕਰ ਸਕਦੀ ਹੈ, ਆਤਮਾ ਤਾਂ ਨਿਕਲ ਜਾਂਦੀ ਹੈ। ਇਹ ਸਰੀਰ ਹੀ ਬਣਿਆ, ਸਰੀਰ ਦਾ ਹੀ ਅੰਤ ਹੋਣਾ, ਪਰ ਸਰੀਰ ਦੇ ਵਿੱਚ ਜਿਹੜਾ ਅਸੀਂ ਜਿੰਨਾ ਚਿਰ ਸਾਡਾ ਸਾਹ ਹੈ, ਦਾ ਪਰਪਜ਼ ਆਫ ਦਿਸ ਲਾਈਫ ਇਜ਼ ਟੂ ਕਮ ਕਲੋਜ਼ਰ ਟੂ ਦਾ ਗੋਡ, ਜਿੰਨਾ ਚਿਰ ਸਾਡਾ ਸਾਹ ਹੈ ਉਹਦਾ ਮੇਨ ਪਰਪਜ਼ ਹੈ। ਸਾਹ ਕਿਹਨੂੰ ਕਹਿੰਦੇ ਨੇ, ਦੇਖੋ ਜਦੋਂ ਜਨਮ ਲਿਆ ਪਹਿਲਾ ਸਾਹ ਆਇਆ, ਉਦੋਂ ਜ਼ਿੰਦਗੀ ਸ਼ੁਰੂ ਹੋ ਗਈ, ਜਦੋਂ ਅਖੀਰਲਾ ਸਾਹ ਆਇਆ ਉਹ ਮੌਤ ਹੋ ਗਈ। ਸੋ ਪਹਿਲੇ ਤੇ ਅਖੀਰਲੇ ਦੇ ਵਿਚਾਲੇ ਸਾਡੀ ਜ਼ਿੰਦਗੀ ਹੈ, ਤੇ ਉਸ ਪਹਿਲੇ ਤੇ ਲਾਸਟ ਸਾਹ ਦੇ ਵਿਚਾਲੇ ਸਾਡਾ ਮੇਨ ਪਰਪਜ਼ ਹੈ ਕਿ ਪਰਮਾਤਮਾ ਦੇ ਨਾਲ ਅਸੀਂ ਮਿਲਾਪ ਕਰ ਸਕੀਏ। ਲਾਰਡ ਕ੍ਰਿਸ਼ਨ ਅਰਜਨ ਨੂੰ ਸਮਝਾਉਂਦੇ ਨੇ ਗੀਤਾ ਦੇ ਵਿੱਚ ਕਿ ਜਿਹੜੀ ਮੌਤ ਹੈ ਨਾ, ਉਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਅਸੀਂ ਆਪਣੇ ਪੁਰਾਣੇ ਕੱਪੜੇ ਉਤਾਰ ਕੇ ਨਵੇਂ ਪਹਿਨਦੇ ਹਾਂ, ਅਸੀਂ ਬਦਲਦੇ ਹੀ ਹਾਂ, ਦੂਜੇ ਦਿਨ ਤੀਜੇ ਦਿਨ ਵੈਸੇ ਤੱਕ ਰੋਜ਼ ਹੀ ਬਦਲਦੇ ਹਾਂ। ਜਦੋਂ ਬਦਲ ਦਿੰਦੇ ਹਾਂ, ਜੇ ਅੱਜ ਪਿੰਕ ਪਾਏ ਨੇ ਲੱਗਦਾ ਨਗਰ ਕੀਰਤਨ ਚ ਜਾਣਾ, ਤੇ ਜੇ ਉਹ ਕੱਲ ਨੂੰ ਨੀਲੇ ਪਾਲੇ ਤੇ ਚਿੱਟੇ ਪਾਲੇ ਆਪਾਂ ਕਹਿੰਦੇ ਸ਼ਮਸ਼ਾਨ ਘਾਟ ਜਾਣਾ। ਸੋ ਇਸ ਤਰ੍ਹਾਂ ਹੀ ਕੱਪੜੇ ਜਿਸ ਤਰ੍ਹਾਂ ਅਸੀਂ ਚੇਂਜ ਕਰਦੇ ਹਾਂ, ਉਸੇ ਤਰ੍ਹਾਂ ਹੀ ਸਾਡੀ ਆਤਮਾ ਜਿਹੜੀ ਨਾ, ਇੱਕ ਸਰੀਰ ਚੋਂ ਨਿਕਲ ਕੇ ਦੂਸਰੇ ਪਿੰਜਰੇ ਦੇ ਵਿੱਚ ਚਲੀ ਜਾਂਦੀ ਹੈ। ਮੌਤ ਕੀ ਹੈ? ਕਬੀਰ ਸਾਹਿਬ ਨੇ ਸਮਝਾਇਆ, ਪਾਣੀ ਤੇ ਹੀ ਹਿਮ ਭਇਆ, ਹਿਮ ਕਹਿੰਦੇ ਨੇ ਬਰਫ਼ ਨੂੰ, ਠੋਸ ਚੀਜ਼ ਨੂੰ, ਪਾਣੀ ਤੇ ਹੀ ਹਿਮ ਭਇਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਬਿਆ ਅਬ ਕਹਾ ਕਛੂ ਨਾ ਜਾਈ, ਕਿ ਜਿਹੜਾ ਪਾਣੀ ਨੂੰ ਫਰੀਜ਼ਰ ਚ ਰੱਖ ਦੋ, 4-5 ਘੰਟਿਆਂ ਬਾਅਦ ਉਹ ਬਰਫ਼ ਬਣ ਜਾਂਦੀ ਹੈ, ਸ਼ੇਪ ਚੇਂਜ ਹੋ ਗਈ, ਤੇ ਉਸੇ ਬਰਫ਼ ਦੀ ਟੁਕੜੀ ਨੂੰ ਕੱਢ ਕੇ ਟੇਬਲ ਤੇ ਰੱਖ ਦੋ, ਗਲਾਸ ਚ ਪਾ ਦੋ, 2-3 ਘੰਟੇ ਬਾਅਦ ਫੇਰ ਪਾਣੀ ਹੋਜੂਗਾ। ਇਸੇ ਤਰ੍ਹਾਂ ਹੀ ਮੌਤ ਤੇ ਜ਼ਿੰਦਗੀ ਹੈ, ਜਦੋਂ ਸਾਹ ਆ ਗਿਆ ਸਰੀਰ ਦੇ ਵਿੱਚ ਅਸੀਂ ਚੱਲਦੇ ਫਿਰਦੇ ਹਾਂ, ਤੇ ਜਦੋਂ ਸਰੀਰ ਚੋਂ ਸਾਹ ਨਿਕਲ ਗਿਆ ਤੇ ਅਸੀਂ ਡੈਡ ਬੋਡੀ ਹਾਂ। ਸੋ ਇਸ ਕਰਕੇ ਮੌਤ ਤੋਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਉਹ ਆਤਮਾ ਨਿਕਲਦੀ ਹੈ, ਜਿਸ ਤੋਂ ਬਾਅਦ ਦਾ ਸਾਡਾ ਸਰੀਰ ਟੱਪੂ ਟੱਪੂ ਜਿਹੜਾ ਕਰਦਾ ਸੀ, ਆਰਾਮ ਨਾਲ ਸੌ ਜਾਂਦਾ, ਅੱਗ ਦੇ ਸਪੁਰਦ ਹੋ ਜਾਂਦਾ, ਉਹ ਆਤਮਾ ਜਾਂਦੀ ਕਿੱਥੇ ਹੈ? ਆਤਮਾ ਜਾਂਦੀ ਕਿੱਥੇ ਹੈ? ਸੋਚਣ ਵਾਲੀ ਗੱਲ ਹੈ, ਕਈ ਵਾਰੀ ਸਵਾਲ ਆਊਗਾ।
अपने अपने ढंग ना लोग दसी जाते ने, पर क्योंकि हाँ बीइंग ए स्टूडेंट ऑफ कंपैरेटिव रिलीजन मैं सारे धर्मां नूं स्टडी कीती है, रिसर्च कीती है, पीएचडी कीती है, सो जो कुछ मैं पढ़िया ते जो कुछ माड़ा मोटा मेहनत करके समझ उह तुहानूं दसदा कि आत्मा कित्थे चली जांदी है। बाइबल जिहड़ा क्रिश्चियन लोकां दी पवित्र किताब है, बाइबल दे चैप्टर 13 दे विच लिखा गया कि डोंट बी डिसकरेज्ड, द लॉर्ड इज ऑलवेज विद यू, वेयर एवर यू गो द लॉर्ड इज विद यू। कि आत्मा कित्थे जांदी है, आत्मा पहले ही परमात्मा दे विच सीगी, आत्म मन से राम दी, ते जिथे जिथे आत्मा जांदी है वह आटोमैटिकली परमात्मा दे विच समा जांदी है। छोटी जी एग्जाम्पल दिना, एक बार एक बच्चा उन्हें हाथ ते दीवा बालिया हुआ सीगा, जोत कह लो दीवा बालिया हुआ सीगा, वह जा रहा सीगा, पिछों दी कोई बंदा उन्हें टक्कर गया, वह कहना बेटा रुक रुक रुक, वह कहना हां जी अंकल जी, कहना पुत तू ए दस भी आड़ा दीवा तेरे हाथ च रखा वै, एदी जिहड़ी लाइट जग रही है रोशनी ए आई कित्थों है, हुण जिहड़ा मेरे वर्गा मूर्ख होगा जी साडे घर मेरी मम्मी ने ना दीवा सलाई ना जलाती, वह जवाब दू। पर बच्चा बड़ा सियाना सीगा, जदों उन्हें पुछे ना रोशनी कित्थों आई आ दस मेरे हाथ तेरे हाथ ते, वह कहना चुप कर गया, वह चुप करके तुरिया गया तुरिया गया, बंदा कहना बंदा भी पिछे लगा कहना बेटा दस तां सही मैं तेन पुछदा दस तां सही लाइट कित्थों आई है रोशनी कित्थों आई है। दो मिनट बाद बच्चा जाके रुक गया घर के मूहरे, कहना अंकल जी हुण पुछो की पुछदे हो, वह कहना बेटा मैं तेन पुछदा सीगा भी आ जिहड़ी लाइट दीवे दे विच आई है यह कित्थों आई है, जो कहना अच्छा कित्थों आई है, वह मुंडे ने जवाक ने मारती फूक लाइट चली गई बुझ, कहना अंकल जी मैं तुहानूं बाद च दसूंगा कित्थों आई है, पहले ए दसो गई कित्थे है, हुण जिहनूं यही जिथों कहना आई सी उत्थे ही चली गई, सो उही साडी आत्मा का सवाल है। इस करके जदों मौत आवे ना जिन्ना मर्जी रो लो पिट लो, ताडे रोण नाल पिटण नाल कुछ नहीं होना चाहिए, सगों सानू समझण दी लोड़ है कि मौत परमात्मा ने साडे च साह पाए सीगे उन्हें वापस लै ले, जदों किसी की चीज है वह वापस लै ले, सानू रोण पिटण दी की लोड़ है, सगों खुशी खुशी महसूस करनी चाहिए है, सो सानू मौत की चिंता नहीं करनी चाहिए। गुरु साहब ने समझाया सी चिंता ता की कीजिए, जे अनहोनी होए इस मार्ग संसार में नानक थिर नहीं कोए, इत्थे कोई भी परमानेंट नहीं, जदों चले ही जाना हरेक ने अन कोई चीज तुहाडे नाल कोई स्पैशल नहीं हुई, सो उस करके उहदी चिंता नहीं करनी चाहिंदी। एक बार महात्मा बुद्ध दुनिया दे उच्च कोटि दे महात्मा होए ने संत होए ने, उन्हां नूं किसे चेले ने दो सवाल पुछे, पहला सवाल यह पुछया कि महात्मा बुद्ध जी तुसी किन्ने करनी दे मालक हो, उच्च कोटि दे महात्मा हो, संत हो, तुसी इन्ना भजन सिमरन करदे हो, समाधि च बैठदे हो, तुसी रब नाल मिले वे लगदे हो, मैनू तुसी ऐ तां दसो भी कोई तां ढंग होगा कि असी मौत तो बच सकीए, कोई ढंग तां दसो भी जिहदे करके साडी मौत ना आवे। ते दूजा सवाल उहने पुछया कि मैनू यह दसो कि सब तो ज्यादा ज्ञान नॉलेज किस चीज तो मिलती है। दो सवाल, पहला कि मौत तो किवें बचिया जा सकता है, ते दूजा सब तो वध ज्ञान सानू किस चीज तो मिलता है। सो महात्मा बुद्ध कहंदे कि भाई साहब जे तू मौत तो बचना चाहना ना कि तेनू मौत ना आवे तो इहदा इक्को ही तरीका है, वह कहना हां जी दसो, कहना बस मौत ना आवे दा इक्को ही तरीका तू जन्म ना लै, जे तू जन्म लै लिया ना मौत तो आऊगी आऊगी, ते दूजा तेनू सब तो वध ज्ञान कित्थों मिलूगा। इस दे लई उन्होंने एक एग्जाम्पल दिती, वो एग्जाम्पल की है कि एक गरीब औरत दा, मैं एग्जाम्पल देके समझा, एक कोई गरीब लेडी सी उहदा घर वाले दी डैथ हो गई सी, होर कोई है नहीं सी, एक जवान पुत सी उहदी भी अचानक डैथ हो गई, जदों घर च कला जवान पुत हो गए उहदी डैथ हो गई, तुहानूं पता ही है भी किन्ना बुरा हाल हुंदा, जनानी रो 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 के पागल हो गई, गुआंढियां ने रिश्तेदारां ने आए समझाया भी तूं हुण रो ना, हुण इहदा कोई हल नहीं, मुंडे नूं शमशान घाट ले जाणा पैणा ही पैणा, उह कित्थे छड्दी आ, उहदा पैर ना छड्डे चुम्मी जेले, कहिंदी मैं नहीं इहनूं मरन देणा, मैं नहीं इहनूं शमशान घाट देणा। इन्ने नूं कुदरती महात्मा बुद्ध जी उत्थों दी नंघे जा रहे सी, देखिया भी चीन छाड़ा पिया, उह अंदर आ गए, जदों वह अंदर आए तो जनानी नूं पता सी कि उच्च कोटी दे महात्मा ने, उन्हें भज के जाके उन्होंने पैर फड़ ले, ਕਹਿੰਦੀ ਮਹਾਤਮਾ ਜੀ ਚੀਕੇ, ਕਹਿੰਦੀ ਮੇਰਾ ਇੱਕੋ ਇੱਕ ਪੁੱਤ ਸੀ, ਘਰ ਵਾਲਾ ਵੀ ਮਰ ਗਿਆ, ਮੈਨੂੰ ਨਹੀਂ ਪਤਾ ਤੁਸੀਂ ਕੁਛ ਵੀ ਕਰ ਸਕਦੇ ਹੋ, ਤੁਸੀਂ ਮੇਰੇ ਪੁੱਤ ਨੂੰ ਜਿਉਂਦਾ ਕਰੋ, ਤੁਸੀਂ ਮੇਰੇ ਪੁੱਤ ਨੂੰ ਜਿਉਂਦਾ ਕਰੇ। ਉਹ ਕਹਿੰਦਾ ਬੇਟਾ ਇਹ ਹੋ ਨਹੀਂ ਸਕਦਾ, ਕਹਿੰਦੇ ਮੈਨੂੰ ਨਹੀਂ ਪਤਾ ਤੁਸੀਂ ਸਾਰਾ ਕੁਛ ਕਰ ਸਕਦੇ, ਮੇਰੇ ਪੁੱਤ ਨੂੰ ਜਿਉਂਦਾ ਕਰੋ। ਜਦੋਂ ਜਨਾਨੀ ਰੋਈ ਗਈ ਤਾਂ ਮਹਾਤਮਾ ਬੁੱਧ ਦੇ ਨਾਲ ਜਿਹੜਾ ਚੇਲਾ ਸੀਗਾ ਉਹਨੂੰ ਇੱਕ ਭਾਂਡਾ ਫੜਾਇਆ, ਕਹਿੰਦੇ ਉਹ ਤੋਂ ਭਾਂਡਾ ਫੜਿਆ ਚੇਲੇ ਤੋਂ ਸੋਰੀ, ਤੇ ਉਹ ਮਾਤਾ ਨੂੰ ਕਹਿੰਦੇ ਭੈਣ ਜੀ ਬੇਟਾ ਜੇ ਤੁਸੀਂ ਇੰਜ ਕਰੋ ਆ ਲਓ ਭਾਂਡਾ। ਕਹਿੰਦੇ ਹਾਂਜੀ ਇਹਦਾ ਕੀ ਕਰਨਾ? ਉਹਨੇ ਕਿਹਾ ਵੀ ਸ਼ਾਇਦ ਕੋਈ ਤਰੀਕਾ ਹੋਊ ਜਿਹਦੇ ਨਾਲ ਜਿਉਂਦਾ ਮਰਿਆ ਹੋਇਆ ਬੰਦਾ ਠੀਕ ਹੋ ਜੇ। ਕਹਿੰਦੇ ਤੁਸੀਂ ਆਪਣੇ ਪਿੰਡ 'ਚ ਜਾਓ, ਮੈਨੂੰ ਇਸ ਲੋਟੇ ਦੇ ਵਿੱਚ ਇਸ ਭਾਂਡੇ ਦੇ ਵਿੱਚ ਪਾਣੀ ਲਿਆ ਕੇ ਦਿਓ। ਉਹ ਕਹਿੰਦੀ ਤਾਂ ਮੈਂ ਹੁਣ ਲਿਆਦਾ ਨਹੀਂ ਆ। ਕਹਿੰਦਾ ਪਰ ਲਿਆਉਣਾ ਉਸ ਘਰ 'ਚੋਂ ਹੈ ਜਿਹਦੇ ਘਰ ਕੋਈ ਮੌਤ ਨਾ ਹੋਈ ਹੋਵੇ, ਜਿਹਦਾ ਕੋਈ ਮਰਿਆ ਨਾ ਹੋਵੇ। ਉਹ ਕਹਿੰਦੀ ਗੱਲ ਹੀ ਕੋਈ ਨਹੀਂ। ਉਹ ਗਈ ਇੱਕ ਘਰ, ਦੂਜੇ ਘਰ, ਤੀਜੇ ਘਰ, ਚੌਥੇ ਘਰ, ਜਿਹਨੂੰ ਵੀ ਪੁੱਛਿਆ ਕਰੋ, ਕਹਿੰਦੀ ਹਾਂ ਸਾਡਾ ਤਾਂ ਮੇਰਾ ਮਾਮਾ ਮਰ ਗਿਆ ਸੀ, ਮੇਰਾ ਫੁੱਫਾ ਮਰ ਗਿਆ ਸੀ, ਮੇਰਾ ਮੁੰਡਾ ਮਰ ਗਿਆ ਸੀ। ਤੇ ਅਖੀਰ 'ਚ 3-4 ਘੰਟਿਆਂ ਬਾਅਦ ਉਹ ਖਾਲੀ ਹੱਥ ਮੁੜੇ ਆਈ। ਜਦੋਂ ਮੁੜੇ ਆਈ ਤਾਂ ਮਹਾਤਮਾ ਬੁੱਧ ਨੂੰ ਪੁੱਛਦੇ ਨੇ, ਕਹਿੰਦੇ ਬੇਟਾ ਪਾਣੀ ਲਿਆ ਹੀ ਤੂੰ? ਕਹਿੰਦੀ ਜੀ ਮਹਾਤਮਾ ਜੀ ਪਾਣੀ ਤਾਂ ਨਹੀਂ ਮਿਲਿਆ, ਪਰ ਮੈਨੂੰ ਗਿਆਨ ਮਿਲ ਗਿਆ। ਗਿਆਨ ਮੈਨੂੰ ਕੀ ਮਿਲਿਆ? ਪਹਿਲਾਂ ਮੈਂ ਸੋਚਦੀ ਸੀ ਕਿ ਰੱਬਾ ਤੂੰ ਮੇਰੇ ਜਵਾਨ ਪੁੱਤਰ ਨੂੰ ਕਿਉਂ ਚੱਕ ਲਿਆ, ਉਹਨੂੰ ਕਿਉਂ ਮਾਰ ਦਿੱਤਾ? ਹੁਣ ਮੈਨੂੰ ਯਕੀਨ ਹੋ ਗਿਆ ਕਿ ਮੈਂ ਇਕੱਲੀ ਨਹੀਂ, ਇਹ ਤਾਂ ਹਰ ਕਿਸੇ ਦੇ ਨਾਲ ਵਾਪਰਦਾ ਤੇ ਵਾਪਰਦਾ ਰਹੂਗਾ। ਇਸ ਕਰਕੇ ਹੁਣ ਤੁਸੀਂ ਮੈਨੂੰ ਆਪਣੀ ਸ਼ਰਨ ਵਿੱਚ ਲਓ, ਮੈਨੂੰ ਨਾਮਦਾਨ ਦਿਓ ਤਾਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਸਫਲ ਕਰਾਂ। ਸੋ ਸਭ ਤੋਂ ਵੱਧ ਜਿਹੜਾ ਗਿਆਨ ਹੁੰਦਾ ਉਹ ਮੌਤ ਤੋਂ ਹੁੰਦਾ, ਕਿ ਜਿਹੜਾ ਬੰਦਾ ਇੰਨਾ ਆਕੜ ਕੇ ਭੱਜਿਆ ਫਿਰਦਾ ਸੀ ਪੈਸੇ ਟਕੇ ਮਗਰ, ਲੜਾਈਆਂ ਝਗੜਿਆਂ ਮਗਰ, ਨਫ਼ਰਤ ਮਗਰ, ਕੌਮਾਂ ਮਗਰ, ਵੀ ਆਹ ਹਿੰਦੂ ਆ ਮੁਸਲਮਾਨ ਆ ਸਿੱਖ ਐਵੇਂ ਟੱਪੂ ਟੱਪੂ ਕਰਦਾ ਫਿਰਦਾ ਸੀ, ਜਦੋਂ ਮਰ ਗਿਆ ਕੁਛ ਵੀ ਨਹੀਂ ਰਹਿੰਦਾ, ਚੁੱਪ ਕਰਕੇ ਸ਼ਾਂਤ ਹੋ ਜਾਂਦਾ। ਸੋ ਇਸ ਕਰਕੇ ਸਾਨੂੰ ਮੌਤ ਇਹ ਸਿਖਾਉਂਦੀ ਹੈ ਕਿ ਜਿਹੜੇ ਪਰਪਜ਼ ਲਈ ਤੈਨੂੰ ਪਰਮਾਤਮਾ ਨੇ ਇੱਥੇ ਦੁਨੀਆਂ 'ਚ ਭੇਜਿਆ ਸੀ ਉਸ ਚੀਜ਼ ਨੂੰ, ਉਸ ਪਰਪਜ਼ ਨੂੰ ਪੂਰਾ ਕਰ। ਕਿਉਂਕਿ ਮੌਤ ਕੀ ਹੈ? ਹਰ ਜਾਣੇ ਵਾਲਾ ਸ਼ਖਸ ਹਮਕੋ ਜੇ ਸਿਖਾਤਾ ਹੈ ਕਿ ਇਸ ਦੁਨੀਆਂ ਮੇਂ ਕੁਛ ਤੇਰਾ ਨਹੀਂ, ਤੂੰ ਕਿਸ ਸੇ ਦਿਲ ਲਗਾਤਾ ਹੈ, ਜੀਣਾ ਉਸੀ ਕਾ ਜੀਣਾ ਹੈ ਜੋ ਦੁੱਖ ਦਰਦ ਮੇਂ ਕਾਮ ਆਤਾ ਹੈ, ਜੈਸਾ ਕਰਮ ਕਰੇਗਾ ਬੰਦੇ ਅੰਤ ਵੈਸਾ ਹੀ ਫਲ ਪਾਤਾ ਹੈ, ਅਮਲਾਂ ਉਤੇ ਹੋਣ ਨਵੇੜੇ। ਖੜੀ ਰਹਿਣਗੀਆਂ ਜਾਤਾਂ ਪਾਤਾਂ ਇੱਥੇ ਰਹਿ ਜਾਣਗੀਆਂ। ਜਿਹੋ ਜਿਹੇ ਚੰਗੇ ਕੰਮ ਕਰਾਂਗੇ, ਜੇ ਚੰਗੇ ਕੰਮ ਕਰਨੇ ਆ ਤਾਂ ਅੰਬ ਖਾ ਲਾਂਗੇ, ਜੇ ਮਾੜੇ ਕੰਮ ਕਰਨੇ ਆ ਤਾਂ ਕੰਡੇ ਖਾਵਾਂਗੇ। ਕਿਉਂਕਿ ਮੌਤ ਦੀ ਕੀ ਸੱਚਾਈ ਹੈ? ਅੱਜ ਦਾਗ ਫੁੱਲ ਪਰਸੋਂ ਚੁਗਨੇ ਪਿਆ ਭੋਗ ਤੇਰੀ ਖਤਮ ਕਹਾਣੀ। ਅੱਜ ਦਾਗ ਕਦੋਂ ਆਪਾਂ, ਜੋ ਕੋਈ ਬੰਦਾ ਮਰ ਜਾਂਦਾ ਵੀ ਅੱਜ ਫਿਊਨਰਲ ਹੋਮ ਚ ਜਿਹਨੂੰ ਅੱਗ ਲਾਉਣੀ ਹੈ ਜਾਂ ਉਹਨੂੰ ਮਿੱਟੀ ਦਫਨਾਉਣਾ, ਅੱਜ ਦਾਗ ਫੁੱਲ ਪਰਸੋਂ ਚੁਗਨੇ। ਸਾਡੇ ਹਿੰਦੂ ਧਰਮ ਦੇ ਵਿੱਚ, ਪੰਜਾਬੀ ਧਰਮ ਦੇ ਵਿੱਚ ਇਹ ਹੈ ਕਿ ਜਦੋਂ ਬੰਦੇ ਦੀ ਅੱਗ ਲਾ ਆਉਂਦੇ ਨੇ ਫਿਰ ਉਹ ਕਹਿੰਦੇ ਨੇ ਫੁੱਲ ਚੁਗਨੇ ਨੇ, ਉਹਦੀਆਂ ਹੱਡੀਆਂ ਛੋਟੀਆਂ ਛੋਟੀਆਂ ਚੁਗਣ ਜਾਂਦੇ ਨੇ। ਪਿਆ ਭੋਗ ਤੇਰੀ ਖਤਮ ਕਹਾਣੀ, ਜਦੋਂ ਫੁੱਲ ਚੁਗ ਲਏ ਤੇ ਫੇਰ ਕੀ ਸੀਗਾ? ਫੁੱਲ ਚੁੱਕਿਆ ਕਿ ਗੜਬੀ ਦੇ ਵਿੱਚ ਉਹਦੇ ਫੁੱਲ ਕਰ ਲੈਂਦੇ ਨੇ, ਵਿਆਹ ਹੱਡੀਆਂ 2-4 ਨੇ, ਥੋੜੀ ਮਿੱਟੀ ਹੈ। ਇੱਕ ਮੁੱਠੀ ਦੀ ਰਾਖ ਉਹ ਬੰਦੇ ਆ, ਉਹ ਵੀ ਤੇਰੇ ਨਾਲ ਨਹੀਂ ਜਾਣੀ। ਜਿਹੜੀ ਗੜਬੀ ਚ ਅਸੀਂ ਇਕੱਠੀ ਕਰਕੇ ਲਿਆਉਣ ਦੇ ਫੁੱਲ ਇਕੱਠੇ ਕਰਕੇ ਰਾਖ ਲਿਆਉਣੇ ਆ, ਉਹ ਵੀ ਜਾ ਕੇ ਗੰਗਾ ਤੀਰਥ ਕੀਰਤਪੁਰ ਜਿੱਥੇ ਵੀ ਧਾਰਮਿਕ ਸਥਾਨ ਤੇ ਜਾ ਕੇ ਪਾਣੀ ਦੇ ਹਵਾਲੇ ਕਰੇ ਆਉਣੇ ਆ, ਬਸ ਗੱਲ ਖਤਮ, ਆਹੀ ਸਾਡੀ ਕਹਾਣੀ ਹੈ ਮੌਤ ਦੀ। ਕਿਉਂਕਿ ਇੱਕ ਵਾਰ ਬਾਬਾ ਫਰੀਦ ਨੂੰ, ਉਹ ਭਜਨ ਸਿਮਰਨ ਕਰਦੇ ਸੀ, ਉੱਚ ਕੋਟੀ ਦੇ ਮਹਾਤਮਾ ਸੀਗੇ, ਬਾਬਾ ਫਰੀਦ ਕੋਲੇ ਇੱਕ ਆਦਮੀ ਆਇਆ, ਨੌਜਵਾਨ ਆਇਆ, ਉਹਨੇ ਕਿਹਾ ਬਾਬਾ ਫਰੀਦ ਜੀ ਮੈਂ ਤੁਹਾਡੇ ਕੋਲੇ ਰੋਜ਼ ਆਉਣਾ, ਮੈਨੂੰ ਇੱਕ ਗੱਲ ਚਿੰਤਾ ਕਰ ਰਹੀ ਹੈ ਵੀ ਤੁਸੀਂ ਜਦੋਂ ਵੀ ਮੈਂ ਤੁਹਾਡੇ ਕੋਲੇ ਆਉਣਾ ਤੁਸੀਂ ਹਰੇਕ ਬੰਦੇ ਨਾਲ ਮਿੱਠਾ ਬੋਲਦੇ ਹੋ, ਕਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ, ਕਦੇ ਤੁਹਾਨੂੰ ਗੁੱਸਾ ਨਹੀਂ ਆਇਆ ਤੇ ਹਰ ਵਕਤ ਬੰਦਗੀ ਦੇ ਵਿੱਚ ਭਜਨ ਸਿਮਰਨ ਵਿੱਚ ਰਹਿੰਦੇ ਹੋ, ਮੈਨੂੰ ਪਲੀਜ਼ ਇਹ ਤਾਂ ਦੱਸੋ ਕਿ ਮੈਂ ਵੀ ਤੁਹਾਡੇ ਵਰਗੀ ਜ਼ਿੰਦਗੀ ਬਤੀਤ ਕਰਨਾ ਚਾਹੁੰਦਾ, ਕਿ ਮੈਨੂੰ ਵੀ ਨਾ ਗੁੱਸਾ ਆਵੇ, ਮੈਂ ਵੀ ਮਿੱਠਾ ਬੋਲਾਂ, ਮੈਂ ਵੀ ਹਰੇਕ ਨਾਲ ਪਿਆਰ ਕਰਾਂ, ਕੋਈ ਮੈਨੂੰ ਢੰਗ ਦੱਸੋ ਕਿ ਮੈਂ ਅਜਿਹੀ ਜ਼ਿੰਦਗੀ ਕਿਸ ਤਰ੍ਹਾਂ ਜੀ ਸਕਦਾ। ਤਾਂ ਉਸ ਸਮੇਂ ਬਾਬਾ ਫਰੀਦ ਨੇ ਉਹਦੇ ਮੱਥੇ ਵੱਲ ਦੇਖਿਆ, ਕਹਿੰਦਾ ਬੇਟਾ ਤੇਰੇ ਤਾਂ 5ਵੇਂ ਦਿਨ ਤੇਰੀ ਡੈਥ ਹੋ ਜਾਣੀ ਹੈ, ਜਦੋਂ 5ਵੇਂ ਦਿਨ ਸੂਰਜ ਢਲੂਗਾ ਤੇ ਤੂੰ ਡੈਡ ਹੋ ਜਾਏਗਾ। ਜਦੋਂ ਉਹਨੂੰ ਕਿਹਾ ਅੱਛਾ 5ਵੇਂ ਦਿਨ, ਉਹ ਤਾਂ ਫਟਾਫਟ ਭੱਜ ਲਿਆ ਜੀ ਉੱਥੋਂ। ਬਾਬਾ ਫਰੀਦ ਕਹਿੰਦੇ ਗੱਲ ਤਾਂ ਸੁਣ, ਉਹ ਕਹਿੰਦਾ ਜੀ ਹੁਣ ਕਾਹਦੀ ਗੱਲ ਸੁਣਨੀ ਹੈ, ਕਿਉਂਕਿ ਉਹਨੂੰ ਯਕੀਨ ਸੀ ਬਾਬਾ ਫਰੀਦ ਨੇ ਕਿਹਾ ਮੇਰੀ ਤਾਂ ਡੈਥ ਹੋਣੀ ਹੈ। ਇੱਕ ਦਿਨ ਨੰਘ ਗਿਆ, ਦੂਜਾ ਦਿਨ ਨੰਘ ਗਿਆ, ਤੀਜਾ ਦਿਨ ਨੰਘ ਗਿਆ,
चौथा दिन ना गया। जो पंजवा दिन आया तो फरीद साहब खुद चल के घरे गए तो की देखते ने कि परिवार च बैठा हसी जांदा है, खुश है, रब दियां गल्लां करी जांदा है। जदों देखिया फरीद साहब नूं उन्होंने पैरी हाथ लाए, फरीद साहब कहिंदे बेटा मैं तैनूं इह दसना है भी जिहड़ा तैनूं मैं कहा सी ना भी तूं पंजवें दिन मर जाएगा, तेरी कोई मौत नहीं, मैं तो सिर्फ यह दसिया सी भी पंजवें दिन तेरी मौत है, तेरी पंजवें दिन पंजां दिनां च दस तेरे च की चेंज होगी। कहिंदा जी फरीद साहब जदों तुसीं मैनूं कहा मेरी मौत आनी है मैं तो सब कुछ भुल गया, मैं क्या ठगियां बेईमानियां क्यों करनियां ने, मैं क्या पता नहीं सार निकल जाए, रब का पूजा पाठ च लग गया, लोगों के परोपकार कर लग गया, पुन दान कर लग गया, घरद्या नाल खुशी खुशी गल कर लग गया, मेरे से बड़ी चेंज आ गई। कहिंदे सोच जे तेनू पता लग गया पंजवें दिन मौत आनी है तेरे च इन्नी चेंज होगी। जेडे बंदे नूं इह पता कि मौत कदों भी आ सकती है जे सच्चे दिनों असीं विश्वास कर लीए तां साडे विच किन्नी चेंज आ सकती है। सो इस करके मौत नूं हमेशा याद रखो। जदों कहिंदे मौत दी ना गल करो साडे बरनाले रवाज है, जे मैं कह देना भी किसे टाइम बोनस दे दिन ने कदों भी निकल जे हवा कुछ ना हाले ना करी, हाले तां इहने मुंडे ब्याहुणे नाल तां कुड़ियां ब्याहुणियां ने, क्योंकि असीं उधर पिट कीती वी है मौत कहिंदी, इसे करके असीं हेराफेरी करी जांदे आ। जिहदे बंदे दे मौत याद है ना ਉਹ ਫਿਰ ਸੋਚ ਸਮਝ ਕੇ ਕੰਮ ਕਰਦਾ। ਕਾਹਦਾ ਕਰੇ ਹੰਕਾਰ ਉਹ ਬੰਦਿਆ, ਕਾਹਦਾ ਕਰੇ ਹੰਕਾਰ ਉਹ ਬੰਦਿਆ, ਜ਼ਿੰਦਗੀ ਦੇ ਦਿਨ ਚਾਰ ਉਹ ਬੰਦਿਆ, ਇੱਕ ਦਿਨ ਸਭ ਨੇ ਹੈ ਮਰ ਜਾਣਾ, ਕਿਉਂ ਤੂੰ ਕਰੇ ਤਕਰਾਰ ਉਹ ਬੰਦਿਆ। ਆਰਗੂਮੈਂਟ ਕਰਦਾ, ਬਹਿਸ ਕਰਦਾ, ਉਸ ਮਾਲਕ ਨੇ ਜ਼ਿੰਦਗੀ ਬਖਸ਼ੀ, ਕਰ ਲੈ ਸਭ ਨਾਲ ਪਿਆਰ ਉਹ ਬੰਦਿਆ, ਸੱਚੇ ਰੱਬ ਨੂੰ ਜੇ ਤੂੰ ਪਾਉਣਾ, ਮੈਂ 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 ਆਪਣੀ ਨੂੰ ਮਾਰ ਉਹ ਬੰਦਿਆ, ਜੇ ਤੂੰ ਰੂਹ ਦੀ ਮੰਜ਼ਿਲ ਪਾਉਣੀ, ਮੌਤ ਤੇ ਕਰੀ ਵਿਚਾਰ ਉਹ ਬੰਦਿਆ। ਜਦੋਂ ਅਸੀਂ ਮੌਤ ਦੇ ਬਾਰੇ ਸੋਚ ਲਈਏ ਵੀ ਇਹਨੂੰ ਛੱਡਣਾ ਪੈਣਾ, ਫਿਰ ਅਸੀਂ ਹਰ ਵਕਤ ਭਜਨ ਬੰਦਗੀ ਚ ਲੱਗਦੇ ਹਾਂ, ਚੰਗੇ ਕੰਮਾਂ ਚ ਲੱਗਦੇ ਹਾਂ। ਅਸੀਂ ਆਪਣੀ ਲਾਈਫ ਦੀ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਅਸੀਂ ਸੋਚਦੇ ਹਾਂ ਕਿ ਸਾਡੀ ਜ਼ਿੰਦਗੀ ਤਾਂ ਹਾਲੇ ਬਹੁਤ ਪਈ ਹੈ, ਹਾਲੇ ਸਾਨੂੰ ਮੌਤ ਦਾ ਕੋਈ ਖੌਫ ਨਹੀਂ, ਦਿਨ ਰਾਤ ਧਨ ਦੌਲਤ ਠਾਟ ਹਵੇਲੀਆਂ ਧੀਆਂ ਪੁੱਤਰਾਂ ਦੇ ਪਿਆਰ ਵਿਚ ਗਲਤਾਨ ਮਸਤ ਹਾਂ। ਜਦੋਂ ਕਿ ਜ਼ਿੰਦਗੀ ਦੀ ਹਕੀਕਤ ਕੀ ਹੈ, ਹੋਰ ਨਹੀਂ ਤੇਰਾ ਨਾਮ ਬਿਨਾਂ ਧਨ ਹੋਰ ਨਹੀਂ, ਹੋਰ ਨਹੀਂ ਤੇਰਾ ਨਾਮ ਬਿਨਾਂ ਧਨ ਹੋਰ ਨਹੀਂ, ਨਾਮ ਹੀ ਬਸ ਐਸਾ ਹੀਰਾ ਜਿਸ ਨੂੰ ਲੱਗਦਾ ਚੋਰ ਨਹੀਂ, ਤੇਰਾ ਨਾਮ ਬਿਨਾਂ ਧਨ ਹੋਰ ਨਹੀਂ। ਜਿਹੜਾ ਅਸੀਂ ਪੂਜਾ ਪਾਠ ਕਰ ਲਾਂਗੇ ਨਾ ਉਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਹੈ ਨਾ, ਮੀਰਾਬਾਈ ਦਾ ਨਹੀਂ ਹੈ, ਖਰਚੇ ਨਹੀਂ ਕੋਈ ਚੋਰ ਨਾ ਲੇਵੇ, ਦਿਨ ਦਿਨ ਵਰਤ ਸਵਾਇਓ ਪਾਇਓ ਜੀ ਮੈਂ ਰਾਮ ਰਤਨ ਧਨ ਪਾਇਓ। ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਕਰਦਾ, ਇਬਾਦਤ ਕਰਦਾ, ਨਮਾਜ਼ ਪੜ੍ਹਦਾ, ਉਹਦਾ ਦਿਨ ਪ੍ਰਤੀ ਦਿਨ ਉਹ ਧਨ ਵੱਧਦਾ ਜਾਂਦਾ ਤੇ ਉਹਨੂੰ ਕੋਈ ਚੋਰ ਨਹੀਂ ਲਿਜਾ ਸਕਦਾ। ਮੌਤ ਦੇ ਵੇਲੇ ਉਹੀ ਕੰਮ ਆਉਣਾ, ਬਾਕੀ ਸਭ ਇੱਥੇ ਰਹਿ ਜਾਣਾ ਜਿੰਨੇ ਵੀ ਧਨ ਦੌਲਤ ਨੇ। ਜੋ ਦਿਨ ਰਾਤ ਸੋਨੇ ਹੀਰਿਆਂ ਦੇ ਮੋਟੇ ਮੋਟੇ ਕੜੇ ਚੂੜੀਆਂ ਅੰਗੂਠੀਆਂ ਧਾਰੇ ਭਾਰੇ ਗਹਿਣੇ ਪਾ ਕੇ ਟੌਰ ਮਾਰਦੇ ਫਿਰਦੇ ਆ, ਜਦੋਂ ਸਾਡਾ ਸਾਹ ਨਿਕਲ ਰਿਹਾ ਘਰਦਿਆਂ ਨੇ ਸਾਰੇ ਗਾਣੇ ਲਾ ਲੈਣੇ ਆ, ਪਰ ਜੋ ਅਸੀਂ ਭਜਨ ਬੰਦਗੀ ਦਾ ਧਨ ਇਕੱਠਾ ਕੀਤਾ ਨਾ ਉਸ ਨੂੰ ਚੋਰ ਚੋਰੀ ਨਹੀਂ ਕਰ ਸਕਦਾ। ਉਸ ਦਾ ਲਾਭ ਇੱਥੇ ਵੀ ਹੈ ਤੇ ਮਰਨ ਤੋਂ ਬਾਅਦ ਵੀ ਅਵਸ਼ ਹੋਏਗਾ। ਗੰਗਾ ਮੇ ਲਗਾਈ ਡੁਬਕੀ ਤੀਰਥ ਕੀ ਏ ਹਜ਼ਾਰ, ਇਨਸੇ ਭਲਾ ਕਿਆ ਹੋਏਗਾ ਜੇ ਬਦਲੇ ਨਹੀਂ ਵਿਚਾਰ। ਸਾਲ ਬਾਅਦ ਸਾਡੇ ਬਰਨਾਲੇ ਤੋਂ ਬੱਸਾਂ ਜਾਂਦੀਆਂ, ਅਯੋਧਿਆ ਜਾ ਆਈਏ, ਗੰਗਾਨਗਰ ਹਰਿਦੁਆਰ ਜਾ ਆਈਏ, ਉੱਥੇ ਡੁਬਕੀ ਮਾਰ ਕੇ ਆ ਜਾਂਦੇ ਅਸੀਂ ਪਵਿੱਤਰ ਹੋ ਗਏ। ਜਿੰਨਾ ਚਿਰ ਤੱਕ ਸਾਡੀ ਅੰਦਰਲੀ ਸਫਾਈ ਨਹੀਂ ਨਾ ਹੁੰਦੀ ਉਨਾ ਚਿਰ ਇਹ ਜਿਹੜੇ ਗੇੜੇ ਮਾਰਦੇ ਆ ਤੀਰਥ ਸਥਾਨ ਜਾਂਦੇ ਆ, ਠੀਕ ਹੈ ਥੋੜਾ ਮੋਟਾ ਫਾਇਦਾ ਹੋ ਜਾਂਦਾ ਪਰ ਅੰਦਰੋਂ ਪੂਰਾ ਫਾਇਦਾ ਨਹੀਂ ਹੋਣਾ। ਕਿਉਂਕਿ ਦਿਲ ਕਾ ਹੁਜਰਾ ਸਾਫ ਕਰ ਜਾਣਾ ਕੇ ਆਨੇ ਕੇ ਲੀਏ, ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ। ਪਰਮਾਤਮਾ ਤਾਂ ਹੀ ਬੈਠੂਗਾ ਜਦੋਂ ਅਸੀਂ ਦੁਨੀਆਂ ਦੇ ਚੋਂ ਪਿਆਰ ਕੱਢਾਂਗੇ। ਵਾਂਸ ਯੂ ਡਿਟੈਚ ਯੂਅਰ ਸੈਲਫ ਫਰੋਮ ਦਾ ਵਰਲਡਲੀ ਥਿੰਗ ਐਂਡ ਅਟੈਚ ਵਿਦਇਨ, ਓਨਲੀ ਦੈਨ ਯੂ ਕੈਨ ਅਚੀਵ ਯੂਅਰ ਗੋਲ। ਕਿਉਂਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇ ਕੁਛ ਅੱਛਾ ਕਾਮ ਕਰ ਲੋ, ਚਾਰ ਦਿਨ ਕੀ ਜ਼ਿੰਦਗਾਨੀ ਮੇ, ਇਹ ਥੋੜੀ ਜਿਹੀ ਜ਼ਿੰਦਗੀ ਹੈ, ਸਾਰਾ ਦਿਨ ਇਧਰ ਉਧਰ ਦੁਨੀਆਂ ਦੀਆਂ ਮੈਲਾਂ ਦੇ ਵਿਚ ਨਾ ਲਿਬੜੋ, ਸਗੋਂ ਕੋਈ ਚੰਗੇ ਕੰਮ ਕਰ ਲੋ। ਉਹ ਚੰਗਾ ਕੰਮ ਕੀ ਹੈ, ਕਬੀਰ ਸਾਹਿਬ ਸਮਝਾਉਂਦੇ ਨੇ ਜੋ ਬੋਹ ਏਕ ਨਾ ਜਾਣਿਆ, ਜੋ ਬੋਹ ਏਕ ਨਾ ਜਾਣਿਆ, ਜਿਸ ਨੇ ਉਸ ਪਰਮਾਤਮਾ ਨੂੰ ਨਹੀਂ ਨਾ ਜਾਣਿਆ, ਬਹੁਤ ਜਾਣ ਨੇ ਕਿਆ ਹੋਏ, ਬਥੇਰੀਆਂ ਦੁਨੀਆਂ ਦਾ ਤੁਹਾਨੂੰ ਗਿਆਨ ਇਕੱਠਾ ਕਰ ਲਓ, ਉਹਦਾ ਕੋਈ ਫਾਇਦਾ ਨਹੀਂ, ਗਿਆਨ ਇੱਕੋ ਹੀ ਹੈ। ਏਕ ਤੇ ਸਭ ਹੋਤ ਹੈ, ਸਭ ਤੇ ਏਕ ਨਾ ਹੋਏ। ਉਹਨੇ ਸਾਰੀਆਂ ਚੀਜ਼ਾਂ ਪੈਦਾ ਕੀਤੀਆਂ, ਪਰ ਜੇ ਸਾਰੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਕਹਿ ਦਿਓ ਵੀ ਉਹਨੂੰ ਬਣਾ ਦਿਓ, ਨਹੀਂ ਬਣ ਸਕਦਾ। ਹੁਣ ਗੱਲ ਕੀ ਹੈ ਕਿ ਮੌਤ ਦੀ ਅਸੀਂ ਗੱਲ ਕਰ ਲਈ, ਹੁਣ ਜਿਹੜੀ ਸਾਡੀ ਜ਼ਿੰਦਗੀ ਹੈ, ਲਾਈਫ ਹੈ, ਇਹ ਅਸਲ ਦੇ ਵਿੱਚ ਹੈ ਕੀ? ਪਹਿਲੇ ਸਾਹ ਤੋਂ ਲੈ ਕੇ ਅਖੀਰਲੇ ਸਾਹ ਤੱਕ ਦੇ ਵਿਚਾਲਾ ਜਿਹੜਾ ਸਮਾਂ ਹੈ ਉਹ ਸਾਡੀ ਲਾਈਫ ਹੈ। ਸੋ ਲਾਈਫ ਹੈ ਕੀ? ਇਟ ਇਜ਼ ਐਨ ਅਪਰਚੁਨਿਟੀ, ਇੱਕ ਸਾਨੂੰ ਮੌਕਾ ਮਿਲਿਆ। ਜਿਵੇਂ ਕਿਹਾ ਸੀ ਨਾ, ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਭੋਏ ਗਿਰੇ, ਬਹੁ ਨਾ ਲਾਗੇ ਡਾਰ। ਬਿਕੋਜ਼ ਵੀ ਹੈਵ ਏ ਪ੍ਰੈਸ਼ੀਅਸ ਲਾਈਫ। ਜਿਸ ਤਰ੍ਹਾਂ ਇੱਕ ਦਰਖਤ ਤੋਂ ਫਲ ਪੱਕ ਕੇ ਥੱਲੇ ਡਿੱਗ ਪਏ ਨਾ, ਮੁੜ ਕੇ ਵਾਪਸ ਨਹੀਂ ਜੁੜ ਸਕਦਾ, ਇਸੇ ਤਰ੍ਹਾਂ ਹੀ ਜਿੰਨਾ ਚਿਰ ਸਾਡਾ ਸਾਹ ਹੈ ਇਸ ਦਾ ਫਾਇਦਾ ਲੈਣਾ ਚਾਹੀਦਾ। ਲਾਈਫ ਸਾਡੀ ਬੜੀ ਇੰਪੋਰਟੈਂਟ ਹੈ। ਜਦੋਂ ਸਾਹ ਨਿਕਲ ਗਿਆ, ਫਿਰ ਇਹਦੀ ਇੱਕ ਪੰਜੀ ਦੀ ਨਹੀਂ, ਸਾਡਾ ਸਗੋਂ ਜਿਹੜਾ ਇਨਸਾਨ ਹੈ ਨਾ ਉਹਦੀ ਤਾਂ ਵੈਲਿਊ ਜ਼ੀਰੋ ਹੈ। ਈਵਨ ਜਾਨਵਰ ਮਰ ਜੇ ਉਹਦੀ ਵੈਲਿਊ ਹੁੰਦੀ ਹੈ। ਜਾਨਵਰ ਦੇ ਜੁੱਤੀਆਂ ਬਣਾ ਲਾਂਗੇ, ਪਰਸ ਬਣਾ ਲਾਂਗੇ, ਹੋਰ ਬਣਾ ਲਾਂਗੇ, ਸਾਡੇ ਤਾਂ ਚੰਮ ਵੀ ਨਹੀਂ ਕੰਮ ਆਉਂਦਾ, ਸਾਡੀਆਂ ਤਾਂ ਹੱਡੀਆਂ ਵੀ ਨਹੀਂ ਕੰਮ ਆਉਂਦੀਆਂ। ਸੋ ਇਸ ਕਰਕੇ ਆਪਣੀ ਜ਼ਿੰਦਗੀ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ, ਸਗੋਂ ਇਹ ਸੋਚਣਾ ਚਾਹੀਦਾ ਕਿ ਪਰਮਾਤਮਾ ਨੇ ਮੈਨੂੰ ਗਿਫਟ ਦਿੱਤਾ, ਤੇ ਜਦੋਂ ਸਾਨੂੰ ਕੋਈ ਗਿਫਟ ਮਿਲੇ ਨਾ, ਅਸੀਂ ਸੰਭਾਲ ਸੰਭਾਲ ਕੇ ਰੱਖਦੇ ਹਾਂ, ਉਹਦਾ ਕਦੇ ਵੀ ਮਿਸਯੂਜ਼ ਨਹੀਂ ਕਰਦੇ। ਜਿਹੜੇ ਬੰਦੇ ਮਿਸਯੂਜ਼ ਕਰਦੇ ਨੇ ਉਹ ਜ਼ਿੰਦਗੀ ਨੂੰ ਬਰਬਾਦ ਕਰ ਲੈਂਦੇ ਨੇ, ਤੇ ਜਿਹੜਾ ਉਹਦਾ ਮਿਸਯੂਜ਼ ਨਹੀਂ ਕਰਦੇ, ਸਦ ਉਪਯੋਗ ਕਰਦੇ ਨੇ, ਵਧੀਆ ਉਪਯੋਗ ਕਰਦੇ ਨੇ, ਉਹ ਪਰਮਾਤਮਾ ਬਣ ਜਾਂਦੇ ਨੇ। ਐਗਜ਼ਾਮਪਲ ਮੈਂ ਤੁਹਾਨੂੰ ਦੇ ਦਾਂ ਨਾ, ਤੁਸੀਂ ਦੇਖ ਲਓ ਕਿ ਜਿਹੜੇ ਕ੍ਰਿਸ਼ਨ ਭਗਵਾਨ ਸੀਗੇ ਉਹਨਾਂ ਦੀ ਜਿਹੜੀ ਮਾਂ ਸੀ ਉਹ ਕੰਸ, ਕੰਸ ਜਿਹੜਾ ਸੀਗਾ ਰਾਜਾ ਸੀਗਾ ਉਹਦੀ ਭੈਣ ਸੀ। ਮਾਂ ਤੇ ਮਾਮਾ ਦੋਨੇ ਇੱਕੋ ਪਰਿਵਾਰ ਚ ਪੈਦਾ ਹੋਏ, ਤੇ ਉਹਨਾਂ ਦੇ ਵਿੱਚ ਕੰਸ ਨੂੰ ਅਸੀਂ ਰਾਕਸ਼ਸ ਕਹਿੰਦੇ ਹਾਂ, ਕਿਉਂ? ਪਰਿਵਾਰ ਮਾਹੌਲਿਕ ਚ ਪੈਦਾ ਹੋਇਆ ਸੀ। ਉਹਨੇ ਕੰਸ ਨੇ ਜਿੰਨੇ ਵੀ ਕੰਮ ਕੀਤੇ, ਨਫ਼ਰਤ ਕੀਤੀ, ਭੈੜੇ ਖੁੱਟੇ ਕੰਮ ਕੀਤੇ, ਹੱਤਿਆਵਾਂ, ਲੋਕਾਂ ਨੂੰ ਮਾਰਿਆ, ਜਦੋਂ ਕਿ ਕ੍ਰਿਸ਼ਨ ਭਗਵਾਨ ਨੇ ਭਗਵਾਨ ਵਾਲੇ ਕੰਮ ਕੀਤੇ, ਦੂਜਿਆਂ ਨੂੰ ਖੁਸ਼ੀ ਦਿੱਤੀ, ਰੋਂਦਿਆਂ ਨੂੰ ਹਸਾਇਆ, ਦੁੱਖ ਤਕਲੀਫ਼ ਜਦੋਂ ਹੁੰਦੀ ਸੀ ਉਦੋਂ ਮੂਹਰੇ ਹੋ ਕੇ ਉਹਨਾਂ ਦਾ ਸਾਥ ਦਿੱਤਾ, ਦ੍ਰੋਪਦੀ ਦੀ ਸਾੜੀ ਲਾਉਂਦੇ ਸੀ, ਪਹੁੰਚ ਗਏ ਸੀਗੇ ਨਾ ਉੱਥੇ। ਇਸ ਕਰਕੇ ਕ੍ਰਿਸ਼ਨ ਨੂੰ ਭਗਵਾਨ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ। ਜਿਸ ਨੂੰ ਮੌਤ ਯਾਦ ਹੈ ਨਾ, ਉਹ ਕੋਈ ਭੈੜਾ ਖੋਟਾ ਕੰਮ ਨਹੀਂ ਕਰਦਾ, ਠੱਗੀਆਂ ਮਾਰ ਕੇ ਧਨ ਦੇ ਢੇਰ ਨਹੀਂ ਲਗਾਉਂਦਾ, ਨਿੰਦਿਆ ਚੁਗਲੀ ਤੋਂ ਬਚ ਕੇ ਰਹਿੰਦਾ, ਕਿਉਂਕਿ ਉਸ ਨੂੰ ਯਕੀਨ ਹੋ ਜਾਂਦਾ ਕਿ ਜਾਣਾ ਦਾ ਭਰਾਵਾ ਖਾਲੀ ਹੱਥ ਹੈ। ਇਸ ਕਰਕੇ ਮੈਂ ਸਾਰੀ ਜ਼ਿੰਦਗੀ ਜਿਹੜੇ ਗੰਦਗੀ ਦੇ ਢੇਰ ਇਕੱਠੇ ਕਰੀ ਜਾਂਦਾ, ਇਹਨੂੰ ਨਾ ਕਰਾਂ। ਸਾਨੂੰ ਮੌਤ ਤੋਂ ਕੁਝ ਸਿੱਖਣਾ ਚਾਹੀਦਾ। ਅਸੀਂ ਬਹੁਤ ਵਾਰ ਲੋਕਾਂ ਦੇ ਘਰ ਵਿੱਚੋਂ ਅਰਥੀ ਚੁੱਕ ਕੇ ਜਾਂਦੇ ਦੇਖਿਆ ਕਿ ਆਹ ਜਿਹੜਾ ਬੰਦਾ ਮੰਜੇ ਤੇ ਪਿਆ ਜਾਂ ਡੱਬੇ ਚ ਬੰਦ ਕੀਤਾ, ਇਹ ਕਿਸੇ ਟਾਈਮ ਵੱਡੇ ਸਾਰੇ ਮਹਿਲ ਵਿੱਚ ਰਹਿੰਦਾ ਸੀ, ਬਹੁਤ ਵੱਡਾ ਸਾਰਾ ਬਿਜ਼ਨਸ ਦਾ ਮਾਲਕ ਸੀ, ਬਹੁਤ ਵੱਡਾ ਆਫਿਸਰ ਸੀ, ਦੇਸ਼ ਦਾ ਹੁਕਮਰਾਨ ਸੀ। ਅੱਜ ਸਾਨੂੰ ਇਸ ਅਰਥੀ ਜਿਹੜਾ ਪਿਆ ਨਾ ਬੰਦਾ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਉਹ ਚੌਕੀਦਾਰ ਹੈ, ਚਾਹੇ SSP ਹੈ, DIG ਹੈ, ਚਾਹੇ ਕੋਈ ਕੌਂਸਲਰ ਹੈ, ਚਾਹੇ ਕੋਈ MP ਹੈ, ਚਾਹੇ MPP ਹੈ, ਚਾਹੇ ਕੋਈ ਸੇਠ ਹੈ, ਜਦੋਂ ਡੈਡ ਹੋ ਜਾਂਦਾ ਨਾ, ਤਾਂ ਉਹ ਸਾਨੂੰ ਇਹ ਗੱਲ ਸਮਝਾਉਣ ਦੇ ਲਈ ਕਾਫੀ ਹੈ ਕਿ ਭਰਾਵਾ ਕੋਈ ਵੀ ਚੀਜ਼ ਸਾਡੇ ਨਾਲ ਨਹੀਂ ਜਾਣੀ, ਸਾਰੀਆਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ ਨੇ, ਕੜੇ ਸੋਨੇ ਗਲੀਆਂ ਜਨਾਨੀਆਂ ਨੇ ਉਦੋਂ ਲਾ ਲੈਣੀਆਂ, ਜਨਾਨੀਆਂ ਨੂੰ ਮਤਲਬ ਕਰਦਿਆਂ ਨੇ, ਸੋਰੀ, ਕਿਉਂ? ਦਿਨ ਰਾਤ ਅਸੀਂ ਇਹਨਾਂ ਪਿੱਛੇ ਭੱਜੇ ਫਿਰਦੇ ਹਾਂ। ਜਦੋਂ ਅਰਥੀ ਸ਼ਮਸ਼ਾਨ ਘਾਟ ਵਿੱਚ, ਸਾਡੇ ਬਰਨਾਲੇ ਰਾਮ ਬਾਗ ਹੈ, ਰਾਮ ਘਾਟ ਵਿੱਚ, ਰਾਮ ਬਾਗ ਦੇ ਵਿੱਚ ਗਈ, ਉੱਥੇ ਸਾਡੇ ਜਿੰਨੇ ਵੀ ਰਿਸ਼ਤੇਦਾਰ ਯਾਰ ਦੋਸਤ ਹੁੰਦੇ ਨੇ ਨਾ, ਸਾਨੂੰ ਲੰਬਾ ਪਾ ਕੇ ਉਹਦੇ ਉੱਤੇ ਲੱਕੜਾਂ ਚਿੰਨ ਆਉਂਦੇ ਨੇ, ਉਹਦੇ ਦੇਸੀ ਘਿਓ ਪਾ ਕੇ, ਸੰਦਲ ਪਾ ਕੇ ਅੱਗ ਲਗਾ ਦਿੰਦੇ ਨੇ, ਤੇ ਨਾਲ ਡੱਕਾ ਤੋੜ ਦਿੰਦੇ ਨੇ ਕਿ ਜਿਸ ਤਰ੍ਹਾਂ ਡੱਕਾ ਟੁੱਟ ਗਿਆ ਤੇਰਾ ਸਾਡੇ ਨਾਲ ਸੰਬੰਧ ਟੁੱਟ ਗਿਆ। ਸੋ ਇਸ ਕਰਕੇ ਸਾਨੂੰ ਮੌਤ ਦੀ ਹਕੀਕਤ ਨੂੰ ਸਮਝਣ ਦੀ ਲੋੜ ਹੈ। ਫਿਰ ਉਹ ਜਿਹੜੀ ਚਿਤਾ ਹੈ ਨਾ, ਉਹ ਇਕੱਲੀ ਸੜ ਰਹੀ ਹੁੰਦੀ ਹੈ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਉਂਦਾ ਕਿੱਥੇ ਨੇ ਤੇਰੇ ਘਰ ਦੇ, ਜਿਨ੍ਹਾਂ ਲਈ ਦਿਨ ਰਾਤ ਟੁੱਟ ਟੁੱਟ ਕੇ ਧੀਆਂ ਪੁੱਤਰਾਂ ਲਈ ਪੈਸਿਆਂ ਮਗਰ ਝੂਠ ਫਰੇਬ ਕਰਕੇ ਠੱਗੀਆਂ ਠੋਰੀਆਂ ਕਰਕੇ ਚਲਾਕੀਆਂ ਕਰਕੇ ਪੈਸੇ ਇਕੱਠੇ ਕਰਦੇ ਹਾਂ, ਜਦੋਂ ਸਾਡਾ ਸਾਹ ਨਿਕਲ ਜਾਂਦਾ, ਜਿਹੜਾ ਬੰਦਾ ਸਾਡੇ ਨਾਲ ਪੈਂਦਾ ਸੀ, ਜਿਹੜਾ ਸਾਡੇ ਨਾਲ ਮੋਢਿਆਂ ਤੇ ਚੜ ਕੇ ਸਾਡੇ ਨਾਲ ਚੁੰਮੀਆਂ ਕਰਦਾ ਸੀ, ਪਿਆਰ ਕਰਦਾ ਸੀ, ਕਿਸ ਕਰਦਾ ਸੀ, ਮੇਰੇ ਡੈਡੀ ਨੇ, ਪਾਪਾ ਜੀ ਨੇ, ਉਹ ਜਦੋਂ ਹੀ ਡੈਡ ਬੋਡੀ ਹੋ ਗਏ ਪਿੱਛੇ ਹੁੰਦੇ ਨੇ, ਫੁੱਲ ਵੀ ਦੂਰੋਂ ਹੀ ਛੱਡ ਦਿੰਦੇ ਨੇ ਵੀ ਕਿਤੇ ਬਾਹਣ ਕੱਢ ਕੇ ਮੈਨੂੰ ਫੜਨ ਵਾਲੇ ਵੀ ਇਹਦਾ ਭੂਤ ਹੈ। ਸੋ ਇਸ ਕਰਕੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਹਰ ਆਨੇ ਵਾਲੀ ਸੁਬਹਾ ਇੱਕ ਮੌਕਾ ਲੈ ਕਰ ਆਤੀ ਹੈ ਔਰ ਹਰ ਜਾਣੇ ਵਾਲੀ ਸ਼ਾਮ ਕੁਛ ਸਿਖਾ ਕੇ ਜਾਤੀ ਹੈ। ਜਦੋਂ ਸਵੇਰ ਚੜ੍ਹਦੀ ਹੈ ਨਾ, ਸਾਡਾ ਸੂਰਜ ਦੇ ਦਰਸ਼ਨ ਹੁੰਦੇ, ਅਸੀਂ ਸੂਰਜ ਦੇ ਦਰਸ਼ਨ ਨਾ ਕਰੋ, ਸੂਰਜ ਕੋਸ਼ਿਸ਼ ਕਰੋ ਕਿ ਅਸੀਂ ਪਹਿਲਾਂ ਉੱਠੀਏ ਸੂਰਜ ਤੋਂ, ਸੂਰਜ ਨਾ ਸਾਨੂੰ ਉਠਾਵੇ। ਇਸੇ ਕਰਕੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਸੀ ਨਾ, ਸਵੇਰੇ ਸਵੇਰੇ ਉੱਠ ਕੇ ਸੂਰਜ ਦੇਵਤਾ ਨੂੰ ਪਾਣੀ ਦਿੰਦੇ ਸੀਗੇ, ਉਹਦੀ ਰੋਸ਼ਨੀ ਲੈਂਦੇ ਸੀਗੇ, ਤੇ ਜਦੋਂ ਸ਼ਾਮ ਪੈ ਜਾਏ ਤਾਂ ਉਦੋਂ ਬੈਠ ਕੇ ਕੋਈ ਸਾਨੂੰ ਸਿਖਾਓ ਵੀ ਅੱਜ ਸਾਰੇ ਦਿਨਾਂ ਚ ਕੀ ਕੰਮ ਕੀਤਾ, ਕੀ ਚੰਗੇ ਕੀਤੇ, ਕੀ ਮਾੜੇ ਕੀਤੇ, ਜੋ ਮਾੜੇ ਕੀਤੇ ਨੇ ਨਾ ਉਹਨਾਂ ਦਾ ਪਾਸ਼ਚਾਤਾਪ ਕਰੋ। ਜਦੋਂ ਵੀ ਸਵੇਰੇ ਉੱਠੋ ਇਹ ਮਹਿਸੂਸ ਕਰੋ ਕਿ ਪਰਮਾਤਮਾ ਨੇ ਇਹ ਦਿਨ ਸਾਨੂੰ ਇਸ ਲਈ ਦਿੱਤਾ ਹੈ ਕਿ ਕੁਛ ਚੰਗੇ ਕੰਮ ਕਰੀਏ, ਤੇ ਜਿਹੜੀ ਸ਼ਾਮ ਹੁੰਦੀ ਹੈ, ਰਾਤ ਹੁੰਦੀ ਹੈ, ਉਹ ਸਾਨੂੰ ਸਮਝਾਉਂਦੀ ਹੈ ਕਿ ਤੂੰ ਆਪਣੇ ਅੰਦਰ ਝਾਤੀ ਮਾਰ ਕਿ ਮੈਂ ਅੱਜ ਕੀ ਬੁਰਾ ਕੀਤਾ, ਜੋ ਗਲਤ ਹੋ ਗਿਆ ਉਸ ਲਈ ਪਸ਼ਚਾਤਾਪ ਕਰੀਏ, ਅੱਗੇ ਤੋਂ ਤੋਬਾ ਕਰੀਏ। ਪੁਰਾਣੇ ਸਮੇਂ ਵਿੱਚ ਲੋਕਾਂ ਦੀ ਜਿਹੜੀ ਸੋਚ ਹੁੰਦੀ ਸੀ ਨਾ, ਬੜੀ ਸਿੰਪਲ ਹੁੰਦੀ ਸੀ। ਜਦੋਂ ਵੀ ਘਰ ਦੇ ਵਿੱਚ ਕੋਈ ਖੁਸ਼ੀ ਆਉਂਦੀ ਸੀ ਨਾ, ਸਭ ਤੋਂ ਪਹਿਲਾਂ ਕੀ ਕਰਦੇ ਸੀ ਕਿ ਪਰਮਾਤਮਾ ਦਾ ਸ਼ੁਕਰ ਕਰਦੇ ਸੀ ਕਿ ਸਾਡੇ ਮੁੰਡਾ ਹੋਇਆ, ਸਾਨੂੰ ਲਾਟਰੀ ਨਿਕਲੀ, ਅਸੀਂ ਮਕਾਨ ਲੈ ਲਿਆ, ਮੁੰਡੇ ਨੂੰ ਨੌਕਰੀ ਮਿਲ ਗਈ, ਉਹ ਪਰਮਾਤਮਾ ਦਾ ਸ਼ੁਕਰ ਕਰਦੇ ਸੀ। ਤੇ ਜੇ ਕੋਈ ਬਿਮਾਰੀ ਠਮਾਰੀ ਔਕੜ ਮੁਸੀਬਤ ਆ ਗਈ ਨਾ, ਦੁੱਖ ਤਕਲੀਫ ਆ ਗਈ ਤਾਂ ਫੌਰਨ ਪਰਮਾਤਮਾ ਦੇ ਚਰਨਾਂ ਵਿੱਚ ਬੈਠ ਕੇ ਅਰਦਾਸ ਕਰਦੇ ਸੀ ਕਿ ਸੱਚੇ ਪਾਤਸ਼ਾਹ, ਹੇ ਸ਼੍ਰੀ ਰਾਮ, ਹੇ ਲਕਸ਼ਮਣ ਜੀ, ਸਾਡੇ ਬਸ ਦਾ ਰੋਗ ਨਹੀਂ, ਸਾਡੀ ਪਾਵਰ ਚ ਨਹੀਂ, ਅਸੀਂ ਇਸ ਬਿਮਾਰੀ ਨੂੰ, ਵਿਪਤਾ ਨੂੰ ਦੂਰ ਕਰ ਲਈਏ, ਤੂੰ ਬਖਸ਼ਿੰਦਾ, ਕਿਰਪਾਲੂ ਆ, ਕੁਝ ਵੀ ਕਰ ਸਕਦਾ, ਸਾਡੇ ਇਹ ਸੰਕਟ ਹਰ ਲਓ। ਅਤੇ ਹਰ ਸਮੇਂ ਤੁਸੀਂ ਦੇਖ ਲਓ, ਸਵੇਰੇ ਸ਼ਾਮ ਜੋਤ ਜਗਦੀ ਸੀ, ਸਵੇਰੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਹੁੰਦਾ ਸੀਗਾ, ਹਰ ਟਾਈਮ ਘਰ ਦੇ ਵਿੱਚ ਭਜਨ ਸਿਮਰਨ ਚੱਲਦਾ ਸੀਗਾ, ਭਾਵ ਸੁਖ ਦੇ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸਿਮਰਨ ਚੱਲਦਾ ਸੀ। ਪਰ ਅੱਜ ਦਾ ਸਮਾਂ ਬਦਲ ਗਿਆ, ਅਸੀਂ ਆਪਣੇ ਆਪ ਨੂੰ ਜ਼ਿਆਦਾ ਚਲਾਕ, ਮਾਡਰਨ ਤੇ ਇੰਟੈਲੀਜੈਂਟ ਸਮਝ ਗਏ। ਅੱਜ ਕੀ ਅਸੀਂ ਕਰਦੇ ਹਾਂ, ਸੁਖ ਵੇਲੇ ਮਠਿਆਈਆਂ, ਮੁੰਡਾ ਜੰਮ ਪਿਆ ਉਹਦੀ ਕਹਿੰਦੇ ਹਾਂ, ਸਾਧੂ ਸੂਧ ਹਲਵਾਈ ਨੂੰ, ਇੱਥੇ ਰਾਜਧਾਨੀ ਵਾਲੇ ਨੂੰ ਕਹਿੰਦੇ ਵੀ 100 ਡੱਬੇ ਬਣਾਈ ਜੀ, ਫਟਾਫਟ ਲੱਡੂ ਵੰਡਣੇ ਨੇ, ਉਹ ਤੁਸੀਂ ਲੱਡੂ ਵੰਡਦੇ ਹੋ, ਜਿਹਨੇ ਭੇਜੀ ਹੈ ਆਤਮਾ ਤੁਹਾਡੇ ਬੱਚੇ ਦੇ ਸਰੀਰ ਦੇ ਵਿੱਚ, ਉਹਦਾ ਕਦੇ ਸ਼ੁਕਰ ਨਹੀਂ ਕਰਦੇ, ਲੱਡੂਆਂ ਦਾ ਸ਼ੁਕਰ ਕਰਦੇ ਹਾਂ। ਤੇ ਜੇ ਵਿਪਤਾ ਪੈ ਜੇ, ਕੋਈ ਐਕਸੀਡੈਂਟ ਹੋ ਜੇ, ਹਾਂਜੀ, ਕੋਈ ਮੌਤ ਆ ਜੇ, ਕੋਈ ਗਰੀਬੀ ਆ ਜੇ, ਫਿਰ ਕਹਿੰਦੇ ਰੱਬ ਨੇ ਬਹੁਤ ਕਮਾੜਾ ਕਰਤਾ, ਮੇਰਾ ਕੀ ਕਸੂਰ ਸੀ, ਸ਼ਰਾਬ ਪੀ ਪੀ ਕੇ ਗੱਡੀਆਂ ਚਲਾਉਣੀ, ਉਹ ਕਿਹਦਾ ਕਸੂਰ ਸੀਗਾ, ਰੱਬ ਨੂੰ ਲਾਂਭਾ ਦਿੰਦੇ ਹਾਂ, ਤੇ ਹਰ ਵੇਲੇ ਲੜਾਈਆਂ ਝਗੜੇ। ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੁੱਖ ਵੇਲੇ ਆ ਉਹ ਮਠਿਆਈਆਂ ਵੰਡਦੇ ਆ, ਦੁੱਖ ਵੇਲੇ ਦੁਹਾਈਆਂ ਵੰਡਦੇ ਆ, ਤੇ ਹਰ ਵੇਲੇ ਦਵਾਈਆਂ ਜਾਂ ਲੜਾਈਆਂ। ਦਵਾਈਆਂ ਕਦੇ ਭੁੱਲਦੇ ਨਹੀਂ ਵੀ ਆ ਮੇਰੀ ਸ਼ੂਗਰ ਵਾਲੀ ਆ, ਬਲੱਡ ਕਰੈਸ਼ਰ ਵਾਲੀ, 4 ਦਿਨ ਜਾਣਾ, ਦਵਾਈ ਪੂਰੀ ਪਾ ਲਈ, ਉਹ ਤੋਂ ਡਰਦੇ ਆ। ਜੇ ਪਰਮਾਤਮਾ ਦਾ ਯਾਦ ਕਰੀਏ, ਦਵਾਈ ਇਹ ਨਾ ਵੀ ਲਓਗੇ, ਮੇਰੀ ਗਰੰਟੀ ਆ, ਕੁਛ ਨਹੀਂ ਹੁੰਦਾ ਫਰਕ, ਮੈਂ ਵੀ ਨਹੀਂ ਕਹਿੰਦਾ ਵੀ ਦਵਾਈ ਲੈਣੀ ਛੱਡ ਦਿਓ, ਪਰ ਪਰਮਾਤਮਾ ਦੇ ਲੜ ਲਾਕੇ ਦਾ ਦੇਖੋ, ਫਿਰ ਗੱਲ ਪਤਾ ਲੱਗੂ। ਜੇ ਕੋਈ ਮੁਸੀਬਤ ਆ ਜਾਵੇ, ਘਰ ਵਿੱਚ ਕਿਸੇ ਦੀ ਡੈਥ ਹੋ ਜਾਵੇ, ਤਾਂ ਰੱਬ ਨੂੰ ਹੀ ਕੁਸ਼ਣ ਲੱਗ ਪੈਂਦੇ ਆ ਕਿ ਰੱਬਾ ਤੂੰ ਸਾਡੇ ਨਾਲ ਇਹ ਕਿਉਂ ਕੀਤਾ, ਤੂੰ ਚੰਗਾ ਨਹੀਂ ਕੀਤਾ, ਰੱਬ ਨੂੰ ਹੀ ਬਲੇਮ ਕਰੀ ਜਾਂਦੇ ਆ। ਅੱਜ ਸਾਨੂੰ ਰੱਬ ਦੀ ਬੰਦਗੀ ਕਰਨ ਦੀ ਥਾਂ ਤੇ ਹਰ ਵਕਤ ਲੜਾਈ ਝਗੜੇ ਤੋਂ ਫੁਰਸਤ ਹੀ ਨਹੀਂ ਮਿਲਦੀ। ਗੰਦ ਮੰਦ ਖਾ ਕੇ, ਸ਼ਰਾਬਾਂ, ਕਬਾਬਾਂ, ਚਿੱਟੇ ਪਾਊਡਰ ਪੀ ਕੇ ਇੰਨੇ ਖਤਰਨਾਕ ਬਿਮਾਰੀਆਂ ਨੂੰ ਲੈ ਲੈਂਦੇ ਹਾਂ, ਤੇ ਹਰ ਵਕਤ ਫਿਰ ਹਸਪਤਾਲਾਂ ਵਿੱਚ ਡਾਕਟਰਾਂ ਦੇ ਚੱਕਰ ਮਾਰ ਮਾਰ ਕੇ ਦਵਾਈਆਂ ਦੀਆਂ ਸ਼ੀਸ਼ੀਆਂ ਘਰ ਬਣਾ ਭਰ ਲੈਂਦੇ ਹਾਂ। ਫਿਰ ਭਜਨ ਸਿਮਰਨ ਦੀ ਥਾਂ ਹਰ ਵਕਤ ਦਵਾਈਆਂ ਦਾ ਹੀ ਫਿਕਰ ਰਹਿੰਦਾ ਕਿ ਸਵੇਰੇ ਕਿਹੜੀ ਲੈਣੀ ਹੈ, ਦੁਪਹਿਰੇ ਕਿਹੜੀ ਲੈਣੀ ਹੈ, ਸ਼ਾਮ ਨੂੰ ਕਿਹੜੀ ਲੈਣੀ ਹੈ। ਓਏ ਭਰਾਵੋ, ਯਕੀਨ ਕਰਨਾ, ਅਸੀਂ ਕਹਿੰਦੇ ਹਾਂ ਕਿ ਅੱਜ ਅਸੀਂ ਬਹੁਤ ਤਰੱਕੀ ਕਰ ਲਈ, ਬਹੁਤ ਤਰੱਕੀ ਕਰ ਲਈ, ਜ਼ਰੂਰ ਪੈਸੇ ਵਿੱਚ, ਚਲਾਕੀ ਵਿੱਚ, ਨਫ਼ਰਤ ਵਿੱਚ, ਅੱਜ ਅਸੀਂ ਸ਼ੁਕਰਾਨੇ ਦੇ, ਅਰਦਾਸ ਦੇ, ਭਜਨ ਸਿਮਰਨ ਦੀ ਇੰਪੋਰਟੈਂਸ ਨੂੰ ਭੁੱਲ ਹੀ ਗਏ ਹਾਂ। ਹਰ ਵਕਤ ਲੋਭ ਰੂਪੀ ਜਿਹੜਾ ਕੁੱਤਾ ਹੈ ਨਾ, ਕਾਮ ਰੂਪੀ ਸ਼ੈਤਾਨ ਹੈ, ਉਹ ਭੌਂਕਦਾ ਹੀ ਰਹਿੰਦਾ, ਜਿਸ ਕਰਕੇ ਘਰ ਵਿੱਚ ਖੁਸ਼ੀ ਦੀ ਥਾਂ ਲੜਾਈਆਂ ਝਗੜੇ ਰਹਿੰਦੇ ਨੇ। ਪੈਸੇ ਟਕੇ ਕਾਰਨ ਅੱਜ ਭਰਾ ਭਰਾ ਦਾ ਦੁਸ਼ਮਣ ਬਣ ਗਿਆ। ਸੋਚ ਕੇ ਦੇਖੋ ਸਾਨੂੰ ਧਨ ਕਿੰਨਾ ਕੁ ਚਾਹੀਦਾ। ਸੰਤ ਮਹਾਤਮਾ ਨੇ ਇੱਕ ਫਾਰਮੂਲਾ ਦਿੱਤਾ, ਕਿੰਨੇ ਪੈਸੇ ਕੱਢੇ, ਕਰੀ ਜਾਂਦੇ ਲਾਲਚ ਮੌਕਦਾ ਹੀ ਨਹੀਂ। ਬਹੁਤੀ ਜੁੜੇ ਨਾ ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਇੰਨਾ ਕੁ ਸਾਨੂੰ ਚਾਹੀਦਾ। ਬਹੁਤੀ ਜੁੜੇ ਨਾ, ਇੰਨੇ ਵੀ ਨਾ ਢੇਰ ਇਕੱਠੇ ਕਰ ਲਓ ਕਿ ਸਾਨੂੰ ਰਾਤ ਨੂੰ ਡਰ ਹੋਵੇ ਇਨਕਮ ਟੈਕਸ ਦੇ ਛਾਪੇ ਪੈਣਗੇ, ਚੋਰਾਂ ਚ ਪੈਣਗੇ। ਗਰਜ ਥੋੜੇ ਨਾ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੋ ਜਾਣ, ਤੇ ਭੁੱਖਾ ਮੁੜੇ ਨਾ, ਜਿਹੜੇ ਬੰਦਾ ਕੋਈ ਨੀਡੀ ਹੈ ਉਹਦੀ ਅਸੀਂ ਹੈਲਪ ਕਰ ਸਕੀਏ। ਪਰਮਾਤਮਾ ਨੇ ਸਾਨੂੰ ਜੋ ਸਵਾਸ ਸਾਹ ਦਿੱਤੇ ਨੇ ਨਾ, ਉਹਨੂੰ ਭੰਗ ਦੇ ਪਹਾੜੇ ਨਾ ਗਵਾਈਏ। ਸਗੋਂ ਇੱਕ ਇੱਕ ਸਵਾਸ ਕੀਮਤੀ ਹੈ, ਇਸ ਨੂੰ ਆਪਣੇ ਹੱਥੋਂ ਬਰਬਾਦ ਨਾ ਕਰੀਏ। ਪਰਮਾਤਮਾ ਨੇ ਸਾਨੂੰ ਕਿੰਨਾ ਸੁੰਦਰ ਸਰੀਰ ਦਿੱਤਾ ਹੈ, ਅਸੀਂ ਉਸ ਵਿੱਚ ਦਾਲ ਰੋਟੀ ਫਲ ਫਰੂਟ ਦੁੱਧ ਪਾਉਣ ਦੀ ਥਾਂ ਕਦੇ ਸਿਗਰਟਾਂ ਦੇ ਸੁੱਟੇ ਮਾਰਦੇ ਹਾਂ, ਕਦੇ ਭੰਗ ਦੀਆਂ ਦੁਕਾਨਾਂ ਤੇ ਜਾ ਕੇ ਚਿੱਟੇ ਪਾਊਡਰ ਖਰੀਦਦੇ ਹਾਂ, ਕਿਤੇ ਸ਼ਰਾਬ ਦੇ ਠੇਕੇ ਦੀਆਂ ਦੁਕਾਨਾਂ ਤੇ ਲਾਈਨਾਂ ਵਿੱਚ ਲਾ ਕੇ ਵੱਡੀਆਂ ਵੱਡੀਆਂ ਬੋਤਲਾਂ ਫੜਦੇ ਹਾਂ। ਘਰ ਵਿੱਚ ਹੈਲਦੀ ਖਾਣ ਦੀ ਥਾਂ ਤੇ ਡੀਪ ਫਰਾਈ ਦੇ ਫਰੈਂਚ ਫਰਾਈ, ਸਮੋਸੇ, ਟਿੱਕੀਆਂ, ਆਲੂ ਗੋਭੀ ਦੇ ਪਰੌਂਠੇ ਧੜਾ ਧੜ ਮੱਖਣ ਉੱਪਰ ਰੱਖ ਕੇ ਸਰੀਰ ਦੇ ਵਿੱਚ ਸੁੱਟੀ ਜਾਂਦੇ ਹਾਂ। ਕਦੇ ਬਰਫੀ ਖਾ ਲਈ, ਕਦੇ ਜਲੇਬੀਆਂ ਖਾ ਲਈਆਂ, ਉਹਦੇ ਨਾਲ ਪੇਟ ਫੁੱਲ ਜਾਂਦਾ, ਪੀਜ਼ਾ ਖਾਈ ਜਾਂਦੇ ਹਾਂ, ਉਹਦੇ ਨਾਲ ਭਾਂਤ ਭਾਂਤ ਦੀਆਂ ਫਿਰ ਬਿਮਾਰੀਆਂ ਲੱਗਦੀਆਂ। ਜਦੋਂ ਲੀਟਰ ਲੀਟਰ ਦਾ ਕੋਕ ਪੀ ਜਾਂਦੇ ਹਾਂ, ਚੌਕਲੇਟ ਖਾਈ ਜਾਂਦੇ ਹਾਂ, ਉਹ ਜਦੋਂ ਫਿਰ ਬਿਮਾਰੀਆਂ ਲੱਗਦੀਆਂ ਨੇ, ਫਿਰ ਇੱਕ ਦਿਨ ਗਲੇ ਦਾ ਕੈਂਸਰ ਹੋ ਜਾਂਦਾ, ਲੰਗ ਕੈਂਸਰ ਹੋ ਜਾਂਦਾ, ਕਿਡਨੀ ਗੁਰਦੇ ਹਾਰਟ ਅਟੈਕ, ਬ੍ਰੇਨ ਹੈਮਰੇਜ ਹੁੰਦਾ, ਸ਼ੂਗਰ ਚਾਰ ਛੇ ਚਾਹੀਦੀ ਸੀਗੀ, ਇੰਡੀਆ ਚ 80-120 ਕਹਿੰਦੇ ਨੇ, ਉਹ ਦੱਬ ਕੇ 200 ਤੱਕ ਪਹੁੰਚ ਜਾਂਦੀ ਹੈ, ਅੱਖਾਂ ਦੀ ਰੋਸ਼ਨੀ ਹੁੰਦੀ ਹੈ, ਕਦੇ ਕਦੇ ਸਾਨੂੰ ਆਪਣਾ ਹੱਥ ਪੈਰ ਵੀ ਕੱਟਣੇ ਪੈਂਦੇ ਨੇ। ਅਸੀਂ ਲਾਈਫ ਦੀ ਇੰਪੋਰਟੈਂਸ ਨੂੰ ਸਮਝਿਆ ਹੀ ਨਹੀਂ, ਸੋਚਦੇ ਹਾਂ ਕਿ ਮੌਤ ਆਉਣੀ ਹੈ ਫਿਰ ਐਸ਼ ਕਿਉਂ ਨਾ ਕਰ ਲਈਏ। ਉਹ ਭਰਾਵੋ, ਇਹ ਐਸ਼ ਕੁਛ ਚਿਰ ਦੀ ਹੈ, ਇਹ ਐਸ਼ ਭੱਠੀ ਦੇ ਉਸ ਕੋਲੇ ਦੀ ਤਰ੍ਹਾਂ ਹੈ ਜੋ ਫੂਕ ਮਾਰਨ ਤੇ ਅੱਗ ਦੇ ਦਿੰਦੇ ਨੇ। ਠੀਕ ਹੈ, ਮਰਨਾ ਤਾਂ ਸਭ ਨੇ ਹੀ ਹੈ, ਮੌਤ ਤਾਂ ਆਉਣੀ ਹੈ, ਪਰ ਮੌਤ ਸੌਖੀ ਕਿਉਂ ਨਾ ਮਰੀਏ। ਜਦੋਂ ਅਸੀਂ ਹਸਪਤਾਲਾਂ ਵਿੱਚ ਜਾ ਕੇ ਹਰ ਵਕਤ ਬਲੱਡ ਟੈਸਟ ਹੀ ਹੁੰਦੇ ਰਹਿਣ, ਟੱਟੀ ਪਿਸ਼ਾਬ ਅਸੀਂ ਵਿੱਚ ਹੀ ਕਰਦੇ ਰਹੀਏ ਸਿਆਣੇ ਬਿਆਣੇ ਹੋ ਕੇ, ਹਾਂਜੀ ਡਾਈਪਰ ਸਾਡੇ ਲੱਗੇ ਹੋਣ, ਛਾਤੀ ਪਾੜ ਕੇ ਸਾਡੀ ਵਾਈਫਾਈ ਸਰਜਰੀ ਕਰਨੀ ਪਵੇ, ਮੂੰਹ ਚ ਸਾਹ ਲੈਣ ਲਈ ਪਾਈਪਾਂ ਲੱਗੀਆਂ ਹੋਣ, ਪਤਾ ਨਹੀਂ ਹੋਰ ਕੀ ਸਾਨੂੰ ਕਰਨਾ ਪਵੇਗਾ, ਉਸ ਵਕਤ ਅਸੀਂ ਰੋਂਦੇ ਹਾਂ ਕਿ ਮੈਂ ਆਪਣੀ ਜ਼ਿੰਦਗੀ ਨੂੰ ਭੰਗ ਦੇ ਭਾਣੇ ਬਰਬਾਦ ਕਰ ਲਿਆ। ਅਬ ਪਛਤਾਏ ਹੋਤ ਕਿਆ, ਜਬ ਚਿੜੀਆ ਚੁੱਗੀ ਖੇਤ। ਸੋ ਸਾਨੂੰ ਸਮਝਣ ਦੀ ਲੋੜ ਹੈ, ਗੁਰੂ ਸਾਹਿਬ ਨੇ ਕੀ ਸਮਝਾਇਆ ਸੀ, 84 ਜੂਨ ਸਬਾਈ ਮਾਨਸ ਕੋ ਪ੍ਰਭੂ ਦੀ ਵੜਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਈਂਦਾ। ਕਿ 84 ਲੱਖ ਜੀਆ ਜੂਨੀਆਂ ਤੋਂ ਬਾਅਦ ਸਾਨੂੰ ਇਹ ਮਨੁੱਖੀ ਜਾਮਾ ਮਿਲਿਆ, ਮਨੁੱਖੀ ਸਰੀਰ ਮਿਲਿਆ, ਇਹ ਜ਼ਿੰਦਗੀ ਦਾ ਅਖੀਰਲਾ ਸਟੈਪ ਹੈ। ਜੇ ਤਾਂ ਪਰਮਾਤਮਾ ਦੀ ਬੰਦਗੀ ਕਰ ਲਏ ਤਾਂ ਉੱਪਰ ਚਲੇ ਜਾਵਾਂਗੇ, ਅਖੀਰਲੇ ਸਟੈਪ ਪਰਮਾਤਮਾ ਨਾਲ ਮਿਲ ਜਾਵਾਂਗੇ, ਤੇ ਜੇ ਫਿਰ ਉਹੀ ਠੱਗੀਆਂ ਠੋਰੀਆਂ ਐਸ਼ੋ ਇਸ਼ਰੇ ਦੇ ਵਿੱਚ ਭੰਗ ਦੇ ਭਾਣੇ ਜ਼ਿੰਦਗੀ ਬਰਬਾਦ ਕਰਤੀ ਤਾਂ ਟੱਕਦੇ ਨੇ ਇਹੋ ਜਿਹਾ ਥੱਲੇ ਡਿੱਗਾਂਗੇ, ਫਿਰ ਪਤਾ ਨਹੀਂ ਕਿ ਕੀੜੇ ਬਣਨਾ ਕਿ ਮਕੌੜੇ ਬਣਨਾ, ਗੰਦੀ ਨਾਲੀ ਬਣਨਾ ਕਿ ਰਾਕਸ਼ਸ ਬਣਨਾ, ਤੇ ਕੀ ਹੋਣਾ ਕੀ ਨਹੀਂ ਹੋਣਾ। ਸੋ ਇਸ ਕਰਕੇ ਇਹ ਪ੍ਰੈਸ਼ੀਅਸ ਜ਼ਿੰਦਗੀ ਦੇ ਫਾਇਦਾ ਲਓ, ਰੱਬ ਦਾ ਜਾਪ ਕਰੋ, ਭਜਨ ਬੰਦਗੀ ਕਰੋ, ਜਾਤਾਂ ਪਾਤਾਂ ਚ ਨਾ ਵਿਗੜੋ। ਕਦੇ ਤੁਸੀਂ ਦੇਖੋ ਅਸੀਂ ਕਹਿੰਦੇ ਹਾਂ ਵੀ ਹਿੰਦੂ ਵਧੀਆ, ਸਰਕਾਰ ਕਹਿੰਦਾ ਉਹ ਗੁਰੂ ਗ੍ਰੰਥ ਸਾਹਿਬ ਵਧੀਆ, ਮੁਸਲਮਾਨ ਕਹਿੰਦਾ ਬਾਈਬਲ ਵਧੀਆ, ਕਦੇ ਦੋਨਾਂ ਕਿਤਾਬਾਂ ਨੂੰ ਗੀਤਾ ਤੇ ਕੁਰਾਨ ਨੂੰ ਰੱਖ ਲਓ, ਦੋਨਾਂ ਨੇੜੇ ਕਦੇ ਲੜਦੀਆਂ ਨੇ? ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਹਨੇ ਪੜ੍ਹਤੇ ਨਹੀਂ ਦੇਖਾ। ਕਿਉਂਕਿ ਅਸੀਂ ਐਵੇਂ ਇੱਕ ਦੂਜੇ ਦੀ ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਕਿਉਂਕਿ ਮਰਤਾ ਮਰਤਾ ਜਗ ਮੁਗਾ, ਮਰ ਨਾ ਜਾਣੈ ਕੋਈ ਐਸੀ ਮਰਨੀ, ਜੋ ਮਰੇ ਬਹੁਤ ਜਨਮ ਨਾ ਹੋਏ। ਕਿਉਂਕਿ ਮਰੀ ਜਾਂਦੇ ਨੇ ਲੋਕ, ਤੇ ਪਰ ਮਰਨਾ ਕਿਹਨੂੰ ਕਹਿੰਦੇ ਨੇ? ਇਹ ਬਹੁਤ ਇੱਕ ਅੱਧੇ ਬੰਦੇ ਨੂੰ ਪਤਾ, ਤੇ ਜਿਹਨੂੰ ਪਤਾ ਕਿ ਮੌਤ ਕਹਿੰਦੇ ਕਿਹਨੂੰ ਨੇ, ਮੌਤ ਕਿਵੇਂ ਮਰਨੀ ਹੈ, ਫਿਰ ਜਿਹਨੂੰ ਪਤਾ ਲੱਗ ਜਾਂਦਾ ਨਾ ਬਹੁਤ ਜਨਮ ਨਾ ਆਏ, ਫਿਰ ਉਹਦਾ ਜੰਮਣਾ ਮਰਨਾ ਮੁੱਕ ਜਾਂਦਾ। ਸੇਂਟ ਪੌਲ ਕ੍ਰਿਸਚੀਅਨ ਹੋਏ ਨੇ ਸੰਤ, ਉਹਨਾਂ ਨੇ ਕਿਹਾ ਸੀ ਆਈ ਡਾਈ ਡੇਲੀ, ਕਿ ਮੈਂ ਰੋਜ਼ ਹੀ ਮਰਦਾ। ਮੈਂ ਹੁਣ ਤੁਹਾਨੂੰ ਦੱਸਣਾ ਸੀ, ਮੈਂ ਟੌਪਿਕ ਭੁੱਲ ਗਿਆ ਚੱਲਦੇ ਚੱਲਦੇ ਚ, ਕਿ ਦੁਨਿਆਵੀ ਮੌਤ ਤੇ ਸਪਿਰਚੁਅਲ ਮੌਤ ਕੀ ਫਰਕ ਹੈ। ਦੁਨਿਆਵੀ ਮੌਤ ਜਦੋਂ ਇੱਕ ਵਾਰੀ ਮਰ ਗਏ ਰਾਮ ਨਾਮ ਸਭ ਗਏ, ਸਪਿਰਚੁਅਲ ਮੌਤ ਅਸੀਂ ਰੋਜ਼ ਮਰਦੇ ਹਾਂ। ਜਿਹੜਾ ਬੰਦਾ ਭਜਨ ਬੰਦਗੀ ਕਰਕੇ ਆਪਣੀ ਰੂਹ ਨੂੰ ਖਿੱਚ ਕੇ ਉੱਪਰ ਲੈ ਆਉਂਦਾ ਨਾ, ਉਹਦਾ ਸਰੀਰ ਸੁੰਨ ਹੋ ਜਾਂਦਾ, ਲੱਗਦਾ ਉਹ ਡੈਡ ਹੋ ਗਿਆ, ਜਦੋਂ ਕਿ ਉਹਦੇ ਸਾਹ ਚੱਲਦੇ ਰਹਿੰਦੇ ਨੇ। ਉਹ ਜਦੋਂ ਚਾਹੇ ਵਾਪਸ ਆ ਜਾਂਦਾ, ਤੇ ਜਦੋਂ ਚਾਹੇ ਉਹ ਆਪਣੇ ਸਾਹ ਘੜੀਸ ਕੇ ਉੱਪਰਲੀਆਂ ਮੰਜ਼ਿਲਾਂ ਚ ਰੂਹਾਨੀ ਮੰਜ਼ਿਲਾਂ ਚ ਲੈ ਜਾਂਦਾ। ਇਹ ਰੂਹਾਨੀ ਸਫ਼ਰ ਹੈ, ਜਦੋਂ ਮਿਹਨਤ ਕਰੋਗੇ ਆਪ ਹੀ ਪਤਾ ਲੱਗ ਜੂਗਾ। ਸੋ ਇਸ ਕਰਕੇ ਸਾਨੂੰ ਜਿਹੜਾ ਬੰਦਾ ਮੌਤ ਨੂੰ ਯਾਦ ਰੱਖਦਾ ਨਾ, ਉਹ ਕਦੇ ਭੈੜੇ ਖੋਟੇ ਕੰਮ ਨਹੀਂ ਕਰਦਾ। ਸੋ ਸਾਨੂੰ ਹਮੇਸ਼ਾ ਚਾਹੀਦਾ कि अपनी मौत नू याद रखो, क्योंकि बहुत जन्म विछड़े थे माधो, ए जन्म तुम्हारे लेखे, असी पता नहीं किथे किथे धक्के धुके खांदे आ, हुण मौका मिले है, इस मौके दा सानू फायदा उठा लेना चाहिदा है। सो इन्ना की मैं मौत दे बारे मेखा बहुत कुछ कह गया, मैनू पता नहीं लग्या, मैं थक भी गया, सानू इमानदारी नाल गल सहित उधर कमा रहे हां, ते मैनू ए भी नहीं पता घरे पहुंचना कि नहीं पहुंचा, तो पता नहीं, मैं कहना घरे पता इथो मैं उठन सारी कि डिग पा थले सत राम नाम सत है, तुसी सुनते हो जेडे कहो भी अच्छा अच्छा, असी तो सारा प्रोग्राम सुनते जी, ओदी डेथ होगी। सो मौत नू हर सेकंड याद रखो, जदों याद रखोगे फिर पंगे नहीं पौंदे, लड़ाई झगड़े नहीं करते, नफरत नहीं करते, हेरा फेरियां नहीं करते, यह गल का मैनू पक्का यकीन है। सो मेरे ख्याल जो गाना सुनने टाइम हो जाऊ खत्म, सो गाना सुनो, खीरदा थोड़ा जहा लंबा गाना, मैं इमानदारी थक गया, ना मेरे को पानी है ना कुछ है, ना ही मैं सोच किया सी, जे कहा गया बद करो माफी, मैं तो अपने आप नूं समझाउणा भरावो, थैंक यू वेरी मच, सुनो गाना।
चल उड़ जा रे पंछी, चल उड़ जा रे पंछी के अब ये देश हुआ बेगाना, चल उड़ जा रे पंछी के अब ये देश हुआ बेगाना, चल उड़ जा रे पंछी, खत्म हुए दिन उस डाली के जिस पर तेरा बसेरा था, खत्म हुए दिन उस डाली के जिस पर तेरा बसेरा था, आज यहाँ और कल हो वहाँ ये जोगी वाला फेरा था, ये तेरी जागीर नहीं थी, ये तेरी जागीर नहीं थी, चार घड़ी का डेरा था, सदा रहा है इस दुनिया में किसका आबोदाना, चल उड़ जा रे पंछी के अब ये देश हुआ बेगाना, चल उड़ जा रे पंछी के अब ये देश हुआ बेगाना, चल उड़ जा रे पंछी। रे पंछी चल उड़ जा रे पंछी के अब ये देश हुआ बेगाना, चल उड़ जा रे पंछी। तिनका चुन कर नगरी एक बसाई, तूने तिनका चुन कर नगरी एक बसाई, बारिश में तेरी भीगी पांखें धूप में गर्मी खाई, गम ना कर गम ना कर जो तेरी मेहनत तेरे काम ना आई, अच्छा है कुछ ले जाने से देकर ही कुछ जाना, चल उड़ जा रे पंछी के अब ये देश हुआ बेगाना, चल उड़ जा रे पंछी।
चल उड़ जा रे पंछी। उड़ जा रे पंछी के अब ये देश हुआ बेगाना, चल उड़ जा रे पंछी। जा अब वो मस्त हवा, वो उड़ना डाली डाली, भूल जा अब वो मस्त हवा, वो उड़ना डाली डाली, जग की आँख का कांटा बन गई चाल तेरी मतवाली। कौन भला उस बाग को पूछे, कौन भला उस बाग को पूछे हो ना जिसका माली। तेरी किस्मत में लिखा है जीते जी मर जाना, चल उड़ जा रे पंछी के अब ये देश हुआ बेगाना, चल उड़ जा रे पंछी। रोते हैं वो पंख पखेरू साथ तेरे जो खेले, रोते हैं वो पंख पखेरू।
यू आर लिसनिंग टू WTOR 770 AM Youngstown Toronto.
The views expressed on the preceding program may not necessarily be those of the owner or management of WTOR radio station.
साडे कोल योजना है जो कि ओंटेरियो नु जोड़ रही है, रोजाना आवाजाही नु कटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। एहि सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL because we care.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 ਯਾਨੀ 647-290-3773।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे सैटरडे संडे और मंडे। विजिट लीजास कॉस्मेटिक्स.com।
ਕਾਜਲ ਕਿੰਨਾ ਵੀ ਸੋਹਣਾ